ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀ ਜੈ ਹਰ ਬੰਜਾ ਤਿਨ ਸੁਨੀ ਦੇਹ ਫਿਰਹਿ ਬਿਨ ਨਾਵੈ ਓਏ ਖਪ ਖਪ ਮੂਵੇ ਕਰੰਜਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀ ਜੈ ਹਰ ਬੰਜਾ ਤਿਨ ਸੁਨੀ ਦੇਹ ਫਿਰਹਿ ਬਿਨ ਨਾਵੈ ਓਏ ਖਪ ਖਪ ਮੂਵੇ ਕਰੰਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਉ ਹਰ ਕੀਰਤ ਕਲ ਯੁਗ ਪਦ ਊਤਮ ਹਰ ਪਾਈਐ ਸਤਗੁਰ ਮਾਝਾ ਹਉ ਬਲਿਹਾਰੀ ਸਤਗੁਰ ਆਪੂਨੇ ਜਿਨ ਗੁਪਤ ਨਾਮ ਪਰਗਾਜਾ ਦਰਸ਼ਨ ਸਾਧ ਮਿਲਿਓ ਵਡ ਭਾਗੀ ਸਭ ਕਿਲ ਬਿਖ ਗਏ ਗਵਾਜਾ ਸਤਗੁਰ ਸ਼ਾਹ ਪਾਇਆ ਵਡ ਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕਉ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜਿਨ ਕਉ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸਜੇ ਹੋਏ ਦੀਵਾਨ ਅੰਦਰ ਹਜ਼ੂਰ ਦੀ ਬਖਸ਼ਿਸ਼ ਗੁਰਬਾਣੀ ਦਾ ਪਾਠ ਪਾਠ ਤੋਂ ਉਪਰੰਤ ਸਤਿਕਾਰਯੋਗ ਭਾਈ ਸਾਹਿਬ ਭਾਈ ਰਾਏ ਸਿੰਘ ਜੀ ਆਸਾ ਕੀ ਵਾਰ ਦੇ ਕੀਰਤਨ ਬੜੀ ਪ੍ਰੇਮ ਭਾਵਨਾ ਨਾਲ ਆਪ ਜੀ ਨੂੰ ਸ਼ਰਵਣ ਕਰਾ ਰਹੇ ਸਨ। ਅੱਜ ਅੰਮ੍ਰਿਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਸਾਨੂੰ ਸਾਰਿਆਂ ਨੂੰ ਹੁਕਮ ਰੂਪ ਵਿੱਚ ਕਮਾਉਣ ਲਈ ਬਖਸ਼ਣ ਬਖਸ਼ਿਸ਼ ਕੀਤੇ ਨੇ, ਇਹ ਅੰਮ੍ਰਿਤ ਬੋਲ ਚੌਥੇ ਗੁਰਦੇਵ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਅਰਾਗ ਜੈਤ ਸਰੀ ਵਿੱਚ ਇਹ ਅੰਮ੍ਰਿਤ ਬਚਨ ਹੈ। ਆਓ ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਆਪ ਆਪਣਾ ਬਖਸ਼ੀਸ਼ ਭਰਿਆ ਹੱਥ ਸਿਰ ਤੇ ਰੱਖ ਦੇਣ ਔਰ ਅੰਦਰ ਦਾ ਟਿਕਾ ਸ਼ਰਧਾ ਅਕੀਦਤ ਭੈ ਭਾਵਨੀ ਦੀ ਦਾਤ ਬਖਸ਼ ਕੇ ਇਸ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਕਰਾ ਲੈਣ। ਆਪ ਜਿਤਨੇ ਵੀ ਹਜ਼ੂਰ ਦੀ ਚਰਨ ਸ਼ਰਨ ਵਿੱਚ ਹਜ਼ੂਰੀ ਵਿੱਚ ਹਾਜ਼ਰ ਹੋ, ਕਿਰਪਾ ਕਰਕੇ ਇਕਾਗਰਤਾ ਬਖਸ਼ਦੇ ਹੋਏ ਆਸੀਸ ਬਖਸ਼ੋ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਅੰਮ੍ਰਿਤ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ 30 ਰਾਗਾਂ ਦੇ ਵਿੱਚ ਦਰਜ ਹੈ, ਉਸ ਸਤਿਗੁਰੂ ਜੀ ਨੇ ਅੱਜ ਦੇ ਇਸ ਪਵਿੱਤਰ ਫੁਰਮਾਨ ਦੇ ਅੰਦਰ ਜੋ ਰਹਾਉ ਦੇ ਬਚਨ ਕਹੇ ਨੇ, ਅਸੀਂ ਸ਼ਬਦ ਦੀ ਵਿਚਾਰ ਇਸ ਤੋਂ ਪ੍ਰਾਰੰਭ ਕਰਾਂਗੇ। ਰਹਾਉ ਦੇ ਬਚਨ ਨੇ ਮਨ ਨੂੰ ਮੁਖਾਤਬ ਕਰਕੇ, ਮਨ ਨੂੰ ਸੰਬੋਧਨ ਕਰਕੇ, ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਇਹਦੇ ਅਖਰੀ ਅਰਥ ਨੇ ਮੇਰੇ ਮਨ ਤੂੰ ਉਸ ਪ੍ਰਭੂ ਦੇ ਨਾਮ ਨੂੰ ਜਪ, ਜਪ ਰਾਮ ਨਾਮ ਤੇ ਨਾਲ ਬਚਨ ਕੀਤਾ ਹਰ ਮਾਝਾ। ਮਾਝਾ ਦਾ ਅਰਥ ਵਿੱਚ ਕਹਿੰਦੇ ਨੇ ਉਸ ਪਰਮਾਤਮਾ ਦੇ ਵਾਹਿਗੁਰੂ ਜੀ ਦੇ ਨਾਮ ਨੂੰ ਜਪ, ਉਹਨੂੰ ਪੁਕਾਰ ਜਿਹੜਾ ਪਰਮੇਸ਼ਵਰ ਤੇਰੇ ਸਰੀਰ ਦੇ ਅੰਦਰ ਬਿਰਾਜਮਾਨ ਹੈ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਕਹਿੰਦੇ ਨੇ ਪਹਿਲਾਂ ਮਨ ਸਮਝਦੇ ਹੀ ਨਹੀਂ ਸੀ, ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਉਸ ਹਰੀ ਕਿਰਪਾਲੂ ਜੀ ਨੇ ਮੇਰ ਦੇ ਘਰ ਵਿੱਚ ਆਏ, ਕਿਰਪਾ ਕਰਨ ਲੱਗੇ, ਗੁਰ ਗਿਆਨ ਦਿਓ ਮਨ ਸਮਝਾ। ਕਹਿੰਦੇ ਨੇ ਹਰੀ ਨੇ ਕਿਰਪਾ ਕੀਤੀ, ਪੂਰਾ ਗੁਰੂ ਮਿਲਾ ਦਿੱਤਾ ਤੇ ਪੂਰੇ ਗੁਰੂ ਨੇ ਤਰੁੱਠ ਕੇ ਨਾ ਇਹ ਸਾਨੂੰ ਗਿਆਨ ਬਖਸ਼ਿਆ ਤੇ ਜਿਸ ਗਿਆਨ ਦੀ ਬਦੌਲਤ, ਜਿਸ ਗਿਆਨ ਦੀ ਕਿਰਪਾ ਨਾਲ ਨਾ ਸਮਝਿਆ ਜਾਣ ਵਾਲਾ ਮਨ ਗੁਰੂ ਦੀ ਗੱਲ ਸਮਝਣ ਲੱਗ ਪਿਆ। ਇਹ ਨੇ ਰਹਾਉ ਦੇ ਬਚਨ। ਇੱਕ ਤਾਂ ਮਨ ਨੂੰ ਕਹਿ ਤੂੰ ਨਾਮ ਜਪ, ਦੂਜੀ ਗੱਲ ਕਹੀ ਖਰੀ ਤੇਰੇ ਅੰਦਰ ਹੈ, ਤੀਸਰਾ ਬਚਨ ਕਿਹਾ ਨਾ ਸਮਝੇ ਜਾਣ ਵਾਲੇ ਮਨ ਨੂੰ ਕੇਵਲ ਗੁਰੂ ਹੀ ਸਮਝਾ ਸਕਦਾ ਹੈ। ਇਸ ਮਨੁੱਖੀ ਮਨ ਦੀ ਅਵਸਥਾ ਕੀ ਹੈ? ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਪੂਰੀ ਦੀ ਪੂਰੀ ਅੰਦਰ ਦੀ ਖੋਜ ਲਈ ਸਾਨੂੰ ਪ੍ਰੇਰਿਆ ਹੈ। ਮਨ ਦੀ ਅਵਸਥਾ ਕੀ ਹੈ? ਮਨ ਹੈ ਕੀ? ਮਨ ਕਿਸੇ ਸਰੀਰ ਦੇ ਇੱਕ ਹਿੱਸੇ ਦਾ ਨਾਮ ਨਹੀਂ। ਜਿਵੇਂ ਸਾਡੇ ਪੰਜ ਕਰਮ ਇੰਦਰੇ ਨੇ, ਪੰਜ ਗਿਆਨ ਇੰਦਰੇ ਨੇ, ਸਾਡੇ ਸਰੀਰ ਦੇ ਅੰਦਰ ਦਿਲ ਹੈ, ਸਾਡੇ ਸਰੀਰ ਦੇ ਅੰਦਰ ਵੱਖ ਵੱਖ ਨਾੜੀਆਂ ਨੇ। ਪਰ ਇਨਸਾਨ ਜੇ ਕਿਤੇ ਸਰੀਰ ਦੇ ਕਿਸੇ ਅੰਗ ਵਿੱਚ ਰੋਗ ਪੈਦਾ ਹੋਵੇ, ਉਸ ਨੂੰ ਦਵਾਈ ਨਾਲ, ਉਸ ਨੂੰ ਕਿਸੇ ਡਾਕਟਰ ਦੀ ਸਲਾਹ ਦੇ ਨਾਲ ਖਤਮ ਕਰ ਸਕਦਾ। ਪਰ ਪਿਆਰਿਓ, ਮਨ ਤਾਂ ਸਥੂਲ ਰੂਪ ਚ ਦਿਸਦਾ ਹੋਇਆ ਸਰੀਰ ਦਾ ਕੋਈ ਹਿੱਸਾ ਨਹੀਂ, ਸਥੂਲ ਰੂਪ ਚ ਨਹੀਂ ਪਰ ਹੈ ਜ਼ਰੂਰ। ਅਸਲ ਵਿੱਚ ਮਨ ਸਿਰਫ ਇੱਕ ਖਿਆਲਾਂ ਦੀ ਪੋਟਲੀ ਹੈ। ਪੋਟਲੀ ਸ਼ਬਦ ਵੀ ਸਥੂਲ ਚ ਵਰਤਿਆ। ਮਨ ਤਾਂ ਸਿਰਫ ਇੱਕ ਖਿਆਲ ਹੈ, ਇੱਕ ਫੁਰਨਾ ਹੈ। ਜਿਹੋ ਜਿਹੇ ਖਿਆਲਾਤ, ਜਿਹੋ ਜਿਹੇ ਫੁਰਨੇ ਅੰਦਰ ਮਨੁੱਖ ਦੇ ਪੈਦਾ ਹੁੰਦੇ ਨੇ, ਉਹਨੂੰ ਆਪਾਂ ਫਿਰ ਕਹੀ ਜਾਂਦੇ ਹਾਂ ਕਿ ਮਨ ਮੈਲਾ ਹੋ ਗਿਆ, ਮਨ ਪਵਿੱਤਰ ਹੋ ਗਿਆ। ਤੇ ਕਦੀ ਧਿਆਨ ਨਾਲ ਤੱਕੋ ਕਿ ਬੰਦੇ ਦੇ ਅੰਦਰ ਦੇ ਫੁਰਨੇ ਸਦਾ ਇੱਕੋ ਜਿਹੇ ਨਹੀਂ। ਇੱਕ ਖਿੰਨ ਵਿੱਚ ਪ੍ਰੇਮ ਭਾਵਨਾ ਨਾਲ ਭਿੱਜੇ ਨੇ ਤੇ ਅਗਲੇ ਖਿੰਨ ਦੇ ਵਿੱਚ ਇਸੀ ਬੰਦੇ ਦੇ ਅੰਦਰ ਦੇ ਫੁਰਨੇ ਰੁੱਖੇ ਤੇ ਬੇਰਸੇ ਜਿਹੇ ਹੋ ਜਾਣਗੇ। ਸਤਿਗੁਰੂ ਨੇ ਕਿਰਪਾ ਕਰਕੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਗੁਰੂ ਨੇ ਕਿਰਪਾ ਕੀਤੀ, ਮਨ ਨੂੰ ਸਮਝਾ ਦਿੱਤਾ। ਸਿਰਫ ਪਹਿਲੀ ਬੇਨਤੀ ਕਰਨੀ ਚਾਹੁੰਦਾ, ਮਨ ਕੀ ਹੈ ਤੇ ਮਨ ਨੂੰ ਸਮਝਾਇਆ ਕੀ? ਮਨ ਸਿਰਫ ਇੱਕ ਖਿਆਲ ਦਾ ਨਾਮ, ਇੱਕ ਫੁਰਨਿਆਂ ਦੇ ਸਮੂਹ ਦਾ ਨਾਮ ਹੈ। ਤੇ ਫਿਰ ਇਹ ਛੇਤੀ ਕੀਤਿਆਂ ਸਮਝਦਾ ਨਹੀਂ। ਜੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਬਚਨ ਆਉਂਦੇ ਨੇ ਮਨ ਨੂੰ ਸਮਝਾਉਣ ਲਈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਕਦੀ ਘਰ ਵਿੱਚ ਪਲਦੇ ਹੋਏ ਨਿੱਕੇ ਜਿਹੇ ਬੱਚੇ ਵੱਲ ਝਾਤੀ ਮਾਰੋ। ਜਿਸ ਤਰ੍ਹਾਂ ਇੱਕ ਨਿਆਣਾ ਹੈ, ਉਸੇ ਤਰ੍ਹਾਂ ਸਾਡੇ ਅੰਦਰ ਦਾ ਮਨ ਹੈ। ਬੱਚਾ ਕਈ ਵਾਰੀ ਉਹ ਜਿੱਦ ਕਰ ਲੈਂਦਾ ਹੈ, ਜਿਹੜੀ ਦੁਨੀਆ ਦਾ ਕੋਈ ਮਾਂ ਬਾਪ ਆਪਣੇ ਬੱਚੇ ਦੀ ਉਸ ਮੰਗ ਨੂੰ ਪੂਰੀਆਂ ਨਹੀਂ ਕਰ ਸਕੇਗਾ। ਪਰ ਜਿੱਦ ਹੈ ਉਹਦੀ। ਜਿਵੇਂ ਸਿਆਣੇ ਲੋਕ ਕਹਿੰਦੇ ਆ ਕਿ ਨਿਆਣੇ ਦੀ ਬਿਰਤੀ ਹੈ ਕਿ ਜੇ ਬੱਚਾ ਵੱਡੇ ਸਥੂਲ ਹਾਥੀ ਨੂੰ ਦੇਖ ਕੇ ਮਾਂ ਨਾਲ ਲੜ ਕੇ, ਮਾਂ ਨਾਲ ਰੋ ਕੇ ਇਹ ਕਹਿ ਵੀ ਇਸ ਹਾਥੀ ਨੂੰ ਤੂੰ ਇਸ ਕੁੱਜੀ ਵਿੱਚ ਮਿੱਟੀ ਦੇ ਬਰਤਨ ਵਿੱਚ ਪਾ ਦੇ। ਪਿਆਰਿਓ, ਕਦੀ ਕਿਸੇ ਨੇ ਕੁੱਜੀ ਦੇ ਵਿੱਚ ਹਾਥੀ ਨੂੰ ਪਾਇਆ? ਇਹ ਮੁਮਕਿਨ ਨਹੀਂ, ਇਹ ਅਸੰਭਵ ਹੈ। ਪਰ ਨਿਆਣਾ ਜਿੱਦ ਕਰਕੇ ਕਹਿ ਸਕਦਾ ਹੈ ਕਿ ਮਾਂ ਤੂੰ ਇਸ ਹਾਥੀ ਨੂੰ ਮੇਰੀ ਕੁੱਜੀ ਵਿੱਚ, ਇਸ ਨਿੱਕੇ ਜਿਹੇ ਭਾਂਡੇ ਵਿੱਚ ਬੰਦ ਕਰ। ਜਿਵੇਂ ਹਾਥੀ ਸਥੂਲ ਕਦੀ ਨਿੱਕੇ ਜਿਹੇ ਕੁੱਜੇ ਵਿੱਚ ਪੂਰਾ ਨਹੀਂ ਆ ਸਕਦਾ, ਸੱਚ ਜਾਣੋ ਬੱਚੇ ਦੀ ਜਿੱਦ ਵੀ ਇਸ ਤਰ੍ਹਾਂ ਹੁੰਦੀ ਹੈ। ਕਈ ਵਾਰੀ ਬੱਚੇ ਦੀ ਜਿੱਦ ਨੂੰ ਮਾਂ ਬਾਪ ਪੂਰਿਆਂ ਨਹੀਂ ਕਰ ਸਕਦੇ। ਮਨ ਵੀ ਸਾਡਾ ਇਹ ਕੁਛ ਕਰਦਾ ਹੈ। ਤੇ ਮਨ ਨੂੰ ਹਜ਼ੂਰ ਨੇ ਤਸ਼ਬੀਹ ਦਿੱਤੀ, ਤੁਲਨਾ ਦਿੱਤੀ ਇੱਕ ਘਰ ਵਿੱਚ ਰਹਿੰਦੇ ਹੋਏ ਨਿੱਕੇ ਜਿਹੇ ਬੱਚੇ ਨਾਲ। ਦੇਖੋ, ਇੱਕ ਖਿੰਨ ਵਿੱਚ ਨਿਆਣਾ ਹੱਸੇਗਾ, ਖੁਸ਼ ਹੋਵੇਗਾ, ਤੇ ਦੂਸਰੇ ਖਿੰਨ ਦੇ ਵਿੱਚ ਉਹੀ ਨਿਆਣਾ ਉੱਚੀ ਉੱਚੀ ਰੋਣ ਲੱਗ ਪਏਗਾ। ਤੇ ਰੋਂਦੇ ਹੋਏ ਬੱਚੇ ਨੂੰ ਕੋਈ ਚੀਜ਼ ਦੇ ਦੇ, ਰੋਂਦਾ ਹੋਇਆ ਬੱਚਾ ਹੱਸਣ ਲੱਗ ਪਏਗਾ। ਜਿਹਨੂੰ ਦੁਸ਼ਮਣ ਕਹਿੰਦਾ ਉਹਨੂੰ ਮਿੱਤਰ ਖਿੰਨ 'ਚ ਬਣਾ ਲਏਗਾ, ਜਿਹਨੂੰ ਮਿੱਤਰ ਕਹਿੰਦਾ ਉਹਦੇ ਨਾਲ ਬੋਲਣਾ ਬੰਦ ਕਰ ਦੇਗਾ। ਜਿਵੇਂ ਇੱਕ ਬੱਚੇ ਦਾ ਅੰਦਰ ਕਦੀ ਵੀ ਸਥਿਰ ਨਹੀਂ, ਨਾ ਸਰੀਰਕ ਤੌਰ 'ਤੇ, ਉਹ ਬੈਠਾ ਬੈਠਾ ਕੁਛ ਨਾ ਕੁਛ ਕਰੀ ਜਾਏਗਾ। ਕਹਿੰਦੇ ਨੇ ਸਤਿਗੁਰੂ, ਇਸੇ ਤਰ੍ਹਾਂ ਪਿਆਰਿਓ, ਮਨ ਜੇ ਸਿਰਫ ਸਮਝਾਉਣ ਲਈ, ਮਨ ਹੈ ਕੀ? ਜਿਵੇਂ ਇੱਕ ਚੰਚਲ ਬੱਚਾ ਕਦੀ ਟਿਕ ਕੇ ਨਹੀਂ ਬੈਠਦਾ, ਇਸੇ ਤਰ੍ਹਾਂ ਬੰਦੇ ਦੇ ਅੰਦਰ ਦਾ ਚੰਚਲ ਮਨ ਵੀ ਕਦੀ ਟਿਕ ਕੇ ਨਹੀਂ ਬੈਠਦਾ। ਸਤਿਗੁਰੂ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ ਤੇ ਕਹਿਣ ਲੱਗੇ, ਕਾਇਆ ਨਗਰ ਇੱਕ ਬਾਲਕ ਵਸਿਆ। ਇਸ ਸਰੀਰ ਰੂਪੀ ਪਿੰਡ ਵਿੱਚ, ਇਸ ਨਗਰ ਵਿੱਚ ਇੱਕ ਮਨ ਰੂਪੀ ਬੱਚਾ ਰਹਿੰਦਾ ਹੈ। ਕਾਇਆ ਨਗਰ ਇੱਕ ਬਾਲਕ ਵਸਿਆ, ਖਿੰਨ ਪਲ ਥਿਰ ਨਾ ਰਖਾਈ। ਜੇ ਅਸੀਂ ਕਹੀਏ ਵੀ ਨਿਆਣੇ ਨੂੰ ਤੂੰ ਟੇਕ ਕੇ ਬਹਿ ਜਾ, ਤੇ ਦੇਖੋ ਗੁਰੂ ਜੀ ਨੇ ਇਹ ਐਗਜ਼ਾਮਪਲ ਦਿੱਤੀ ਬਾਣੀ ਵਿੱਚ, ਨਿਆਣੇ ਨੂੰ ਬਿਠਾਓਗੇ ਜਾਂ ਤਾਂ ਉਹ ਆਪਣੀਆਂ ਲੱਤਾਂ ਖਲਾਈ ਜਾਏਗਾ ਜਾਂ ਆਪਣੇ ਹੱਥਾਂ ਪੈਰਾਂ ਨਾਲ ਕੁਛ ਕਰੀ ਜਾਏਗਾ। ਕਈ ਵਾਰੀ ਉਹ ਆਪਣੇ ਪਾਏ ਹੋਏ ਤਨ ਦੇ ਕੱਪੜੇ ਉਤਾਰੀ ਜਾਏਗਾ, ਪੈਰਾਂ ਵਿੱਚ ਪਾਏ ਹੋਏ ਜੁੱਤੀਆਂ ਉਤਾਰੀ ਜਾਏਗਾ। ਉਹ ਇੰਨਾ ਚੰਚਲ ਹੈ, ਇੱਕ ਘੜੀ ਵੀ ਉਹਦੇ ਸਰੀਰ ਦੇ ਅੰਗ ਟੇਕ ਕੇ ਨਹੀਂ ਬਹਿੰਦੇ। ਗੁਰੂ ਜੀ ਕਹਿੰਦੇ ਨੇ ਜਿਵੇਂ ਇੱਕ ਨਿਆਣਾ ਟੇਕ ਕੇ ਨਹੀਂ ਬਹਿੰਦਾ, ਇਸ ਅੰਦਰ ਨੂੰ ਦੇਖੀ ਮਨ ਵੀ ਇਸੇ ਤਰ੍ਹਾਂ ਟੇਕ ਕੇ ਨਹੀਂ ਬਹਿੰਦਾ। ਬਾਬਾ ਜੀ ਨੇ ਕਿਹਾ ਕਿ ਕਾਇਆ ਨਗਰ ਇੱਕ ਬਾਲਕ ਬਸਿਆ, ਖਿੰਨ ਪਲ ਥਿਰ ਨਾ ਰਖਾਈ, ਅਨਿਕ ਉਪਾਵ ਜਤਨ ਕਰ ਥਾਕੇ ਬਾਰੰਗ ਬਾਹਰ ਭਰਮਾਈ। ਬੜੇ ਯਤਨ ਕੀਤੇ ਪਰ ਫਿਰ ਵੀ ਇਹ ਮਨ ਜਿਹੜਾ ਸਾਨੂੰ ਦਿਨ ਰਾਤ ਭਟਕਣਾ ਵਿੱਚ ਲੈ ਗਿਆ, ਇਹ ਟਿਕਿਆ ਹੋਇਆ। ਤੇ ਫਿਰ ਇਹਦਾ ਸੁਭਾਅ ਕੀ ਹੈ? ਜਿਸ ਪਾਸਿਓਂ ਤਾਂ ਇਹਨੂੰ ਤੋਟਾ ਮਿਲਣਾ ਅਗਾਂਹ ਜਾ ਕੇ, ਉਧਰ ਤਾਂ ਦੌੜਦਾ ਜਾਏਗਾ, ਤੇ ਜਿਸ ਪਾਸਿਓਂ ਕੁਛ ਲਾਹਾ ਮਿਲਣਾ ਹੈ ਅੰਦਰ ਦਾ, ਉਸ ਪਾਸਿਓਂ ਇੱਕੋ ਦਮ ਇਹਨੂੰ ਆਲਸ ਪੈ ਜਾਏਗਾ। ਗੁਰੂ ਜੀ ਨੇ ਬਾਣੀ ਵਿੱਚ ਇੱਕ ਹੋਰ ਪ੍ਰਮਾਣ ਦਿੱਤਾ, ਕਹਿਣ ਲੱਗੇ ਇਸ ਸਮਾਜ ਵਿੱਚ ਬਹੁਤ ਬੰਦਿਆਂ ਦੇ ਅੰਦਰ ਦੀ ਬਿਰਤੀ ਇਹ ਵੇ, ਜੇ ਚੰਗਾ ਕੰਮ ਕਰਨਾ ਹੋਵੇ ਉਹਨੂੰ ਹਮੇਸ਼ਾ ਕੱਲ੍ਹ 'ਤੇ ਛੱਡਣਗੇ, ਆਲਸ ਕਰਨਗੇ, ਅਤੇ ਜੇ ਕਿਸੇ ਦੀ ਬੁਰਿਆਈ ਕਰਨੀ ਹੋਵੇ ਨਾ, ਇੱਥੇ ਬੁੱਝ ਦਿਲ ਬੰਦੇ ਵੀ ਮਨ ਨੂੰ ਸ਼ੇਰ ਬਣਾ ਕੇ ਲੋਕਾਂ ਦੀ ਬਦਖੋਈ ਕਰਦੇ। ਇਹ ਬਿਰਤੀ ਹੈ ਬੰਦੇ ਦੇ ਮਨ ਦੀ। ਗੁਰੂ ਜੀ ਨੇ ਬਾਣੀ 'ਚ ਫੁਰਮਾਇਆ, ਕਹਿਣ ਲੱਗੇ ਚੰਗਿਆਈ ਆਲਕ ਕਰੈ, ਚੰਗਾ ਕੰਮ ਕਰਦਿਆਂ ਆਲਸ ਹੈ। ਨਾਮ ਜਪਦਿਆਂ ਕਦੀ ਕਿਸੇ ਦੇ ਮਨ ਨੇ ਕਿਹਾ ਮੈਂ ਹੁਣੇ ਸ਼ੁਰੂ ਕਰਾਂ, ਸਵਾਏ ਰੰਗ ਰਤੜੀਆਂ ਰੂਹਾਂ ਦੇ? ਨਹੀਂ ਤਾਂ ਮਨ ਇਹ ਹੀ ਕਹੇਗਾ ਚਲੋ ਕੋਈ ਨਹੀਂ, ਸਿਮਰਨ ਬੜੀ ਚੰਗੀ ਗੱਲ ਏ, ਨਾਮ ਬੜੀ ਚੰਗੀ ਗੱਲ ਏ, ਪਰ ਅੱਜ ਨਹੀਂ ਕੱਲ੍ਹ ਨੂੰ ਸ਼ੁਰੂ ਕਰਾਂਗੇ। ਅਤੇ ਜੇ ਕਿਸੇ ਇਹ ਹੀ ਮਨ ਨੂੰ ਕੋਈ ਕਹਿ ਮਣਾ, ਅੱਜ ਤੈਨੂੰ ਉਸ ਥਾਂ 'ਤੇ ਜਾਏ ਇੰਨੇ ਪੈਸੇ ਇੰਨੇ ਇੰਦਰਿਆਵੀ ਸੁੱਖ ਮਿਲ ਸਕਦੇ ਨੇ। ਪਿਆਰਿਓ, ਦੁਨੀਆਂ ਦੇ ਇਹਨਾਂ ਗੀਟਿਆਂ ਨੂੰ ਪੱਥਰਾਂ ਨੂੰ ਇਕੱਠਿਆਂ ਕਰ ਲਈ ਅੱਜ ਹੀ ਤੁਰ ਪਵੇਗਾ, ਅਤੇ ਜਿਸ ਨਾਮ ਨੇ ਅੱਗੇ ਚੱਲਣਾ, ਇੰਨਾ ਚੰਚਲ ਅਤੇ ਇੰਨਾ ਅਵੈੜਾ ਹੈ, ਉਸ ਪਾਸੇ ਕਦੀ ਕਦਮ ਹੀ ਨਹੀਂ ਪੱਟਦਾ। ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ, ਇੱਕ ਖਿੰਨ ਵਿੱਚ ਸ਼ੇਰ ਦੀ ਤਰ੍ਹਾਂ ਬੁਰੇ ਕੰਮ ਲਈ ਤੁਰ ਪੈਂਦਾ ਹੈ। ਮੇਰੇ ਸਤਿਗੁਰੂ ਗੁਰੂ ਰਾਮਦਾਸ ਕਹਿੰਦੇ ਨੇ ਮੇਰੇ ਗੁਰੂ ਨੇ ਅੱਜ ਸਮਝਾਇਆ ਮਨ ਨੂੰ, ਗੁਰੂ ਨੇ ਗਿਆਨ ਦਿੱਤਾ, ਰਹਾਓ ਦੇ ਬਚਨ ਨੇ ਗੁਰੂ ਨੇ ਸਮਝਾ ਕੇ ਕਿਹਾ ਉਹ ਮਨਾ, ਦੇਖ ਪਰਮਾਤਮਾ ਦੇ ਨਾਮ ਨੂੰ ਜਪ ਤੇ ਜਪਣ ਨਾਲ ਤੇਰਾ ਪਾਰ ਉਤਾਰਾ ਹੋ ਜਾਏਗਾ। ਕਿਵੇਂ ਸਮਝਾਇਆ? ਆਓ ਅਸੀਂ ਬਾਣੀ ਵਿੱਚੋਂ ਕੁਝ ਪ੍ਰਮਾਣ ਲੈਣੇ ਨੇ। ਮੇਰੇ ਧੰਨ ਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਆਉਂਦਾ, ਅਸਲ ਵਿੱਚ ਉਹ ਹੁਕਮ ਰੂਪ ਵਿੱਚ ਵੀ ਕਈ ਵਾਰੀ ਬਚਨ ਆਉਂਦਾ ਤਨਾਸਰੀ ਰਾਗ 'ਚ, ਤੇ ਉਸ ਸ਼ਬਦ ਵਿੱਚ ਨਾ ਸਤਿਗੁਰੂ ਨੇ ਤਕਰੀਬਨ ਹਰ ਇੱਕ ਪਦੇ ਵਿੱਚ ਮਨ ਨੂੰ ਸਮਝਾਇਆ ਹੈ। ਤੇ ਜਿਹੜੇ ਸ਼ਬਦ ਅਸੀਂ ਬਾਣੀ ਵਿੱਚੋਂ ਪੜ੍ਹਦੇ ਹਾਂ ਮਨ ਨਾਲ ਸੰਬੰਧਿਤ, ਇਹ ਨਾ ਸਮਝਿਆ ਕਰੀਏ ਵੀ ਸ਼ਬਦ ਇਹ ਗੁਰੂ ਰਾਮਦਾਸ ਜੀ ਨੇ ਆਪਣੇ ਮਨ ਨੂੰ ਸਮਝਾਇਆ। ਨਹੀਂ ਪਿਆਰਿਓ, ਉਹਨਾਂ ਸ਼ਬਦਾਂ ਨੂੰ ਆਪਣੇ ਮਨ 'ਤੇ ਟੁਕਾਈਏ ਕਿ ਮੇਰੇ ਗੁਰੂ ਨੇ ਸਾਡੇ ਮਨ ਨੂੰ ਸਮਝਾਇਆ ਹੈ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ, ਸ਼ਬਦ ਆਉਂਦਾ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਸਿਰ। ਮੈਂ ਇੰਨੇ ਕੁ ਨੁਕਤਾ ਪਹਿਲਾਂ ਆਪ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਗੁਰੂ ਨੇ ਮਨ ਨੂੰ ਸਮਝਾਇਆ, ਕਿਉਂਕਿ ਅੱਜ ਗੁਰੂ ਜੀ ਕਹਿ ਰਹੇ ਨੇ ਕਿ ਮਨ ਨੂੰ ਸਮਝਾ ਦਿੱਤਾ। ਧੰਨ ਗੁਰੂ ਰਾਮਦਾਸ ਮੇਰ ਕਰਦੇ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਧੇਨਾ। ਕਹਿੰਦੇ ਮਨਾ, ਜੇ ਤੇਰੇ ਮਨ 'ਚ ਇਹ ਖਿੰਨ ਖਿੰਨ ਖਿਆਲ ਉਪਜਦੇ ਨੇ ਮੇਰੀ ਆਹ ਵੀ ਇੱਛਾ ਪੂਰੀ ਹੋ ਜਾਏ, ਆਹ ਵੀ ਇੱਛਾ ਪੂਰੀ ਹੋ ਜਾਏ, ਕਦੀ ਤੂੰ ਕਾਮ ਤੇਨ ਗਊ ਨੂੰ ਪੂਜਣਾ, ਕਦੀ ਤੂੰ ਪੀਰਾਂ ਦੀਆਂ ਮਜ਼ਾਰਾਂ 'ਤੇ ਦੀਵੇ ਬਾਲਣਾ, ਕਦੀ ਤੂੰ ਰੁੱਖਾਂ ਦੇ ਜੜ੍ਹਾਂ ਵਿੱਚ ਪਾਣੀ ਦੇਣਾ ਪਿਆ। ਕਹਿਣ ਲੱਗੇ ਉਹ ਮਨਾ, ਸਮਝ ਜਾ, ਜੇ ਆਪਣੀਆਂ ਇੱਛਾਵਾਂ ਹੀ ਪੂਰੀਆਂ ਕਰਨੀਆਂ ਚਾਹੁੰਦਾ ਹੈ ਤੇ ਫਿਰ ਉਸ ਰੱਬ ਨੂੰ ਜਪ ਜਿਹਨੇ ਰੱਬ ਨੇ ਪਾਰ ਜਾਤ ਕਾਮ ਧੇਨ ਤੇ ਕਰੋੜਾਂ ਦੇਵੀ ਦੇਵਤੇ ਪੈਦਾ ਕੀਤੇ, ਜਿਨ੍ਹਾਂ ਤੋਂ ਤੂੰ ਮੰਗਣਾ ਪਿਆ ਤੂੰ ਉਹਨੂੰ ਕਿਉਂ ਨਹੀਂ ਜਪਦਾ? ਆਹ ਸਮਝਾਉਂਦੇ ਪਏ ਨੇ ਮਨ ਨੂੰ, ਕਿਉਂਕਿ ਗੁਰੂ ਜੀ ਕਹਿ ਰਹੇ ਨੇ ਗੁਰ ਗਿਆਨ ਦਿਓ ਮਨ ਸਮਝਾ। ਇਹ ਗਿਆਨ ਦਿੱਤਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਗੁਰ ਗਿਆਨ ਦਿਓ ਮਨ ਸਮਝਾ, ਸਾਰੇ ਸੁਖ ਪਾਏਗਾ ਜੇ ਤੂੰ ਉਸ ਕਰਤਾਰ ਨੂੰ ਵਾਹਿਗੁਰੂ ਨੂੰ ਯਾਦ ਕਰੇ। ਤੇ ਸਤਿਗੁਰੂ ਕਿੰਨਾ ਕੁ ਕਹਿਣ ਲੱਗੇ, ਜਪ ਮਨ ਸਤ ਨਾਮ ਮਨਾ ਤੂੰ ਜਪ ਉਹਦੇ ਨਾਮ ਨੂੰ ਜਿੰਨੇ ਸਤ ਰਹਿਣਾ ਹੈ, ਜਪ ਮਨ ਸਤ ਨਾਮ ਸਦਾ ਸਤ ਨਾਮ ਖਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਇੰਨਾ ਕੁ ਜਪ ਕਿ ਇਸ ਲੋਕ ਵਿੱਚ ਵੀ ਤੇਰੇ ਤੇ ਕੋਈ ਉਂਗਲ ਨਹੀਂ ਚੁੱਕ ਸਕੇਗਾ, ਤੂੰ ਨਾਮ ਜਪੀ ਰੱਬ ਦੀ ਦਰਗਾਹ ਵਿੱਚ ਤੇਰੇ ਮੱਥੇ ਤੇ ਕੋਈ ਕਾਲਖ ਨਹੀਂ ਲਾ ਸਕੇ। ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਅਗਲੀਆਂ ਤੱਕ ਤੁਕਾਂ ਨੇ, ਜੇ ਹਰ ਸਿਮਰਨ ਭਇਆ ਗੁਰ ਗਿਆਨ ਦੀ ਉਹ ਮਨ ਸਮਝਾ, ਜੇ ਹਰ ਸਿਮਰਨ ਭਇਆ ਤੈ ਉਪਾਦ ਗਤ ਕੀ ਨੀ ਵੱਡ ਭਾਗੀ ਖਰ ਜਪਨਾ। ਕੀ ਮਨ ਨੂੰ ਸਮਝਾਇਆ, ਜਨ ਨਾਨਕ ਕਹੋ ਗੁਰ ਇਹ ਮਤ ਦੀਨੀ ਜਪ ਹਰ ਭਵਜਲ ਧਰਨਾ। ਇਹ ਮਤ ਦੀਨੀ ਸਤਿਗੁਰੂ ਵੈਸੇ ਜੁਗਤ ਨਾਲ ਸਮਝਾਉਂਦੇ ਨੇ। ਇੱਕ ਵਾਰੀ ਨਾ ਕੋਈ ਸੱਜਣ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ 'ਚ ਆਇਆ ਸੀ। ਹੁਣ ਆਪਾਂ ਵੀ ਮਨ ਨੂੰ ਸਮਝਾਉਣਾ ਹੈ ਨਾ, ਜਿਹੜਾ ਗੁਰੂ ਇਤਿਹਾਸ ਜਾਂ ਬਾਣੀ ਹੈ ਉਹ ਅੱਜ ਵੀ ਸਾਡੀ ਅਗਵਾਈ ਕਰ ਰਹੀ ਹੈ। ਸਤਿਗੁਰੂ ਜੀ ਨੇ ਕੀਰਤਨ ਤੋਂ ਬਾਅਦ ਉਪਦੇਸ਼ ਕਰਦਿਆਂ ਕਿਹਾ ਕਿ ਜ਼ਬਾਨ ਦੇ ਉੱਪਰ ਝੂਠ ਨਾ ਬੋਲੋ, ਨਿਤਨਾ ਨਾਲ ਪਰਾਇਆ ਰੂਪ ਨਾ ਮੰਦ ਦ੍ਰਿਸ਼ਟੀ ਨਾਲ ਤੱਕੋ, ਕੰਨਾਂ ਨਾਲ ਕਿਸੇ ਦੀ ਨਿੰਦਿਆ ਨਾ ਸੁਣੋ, ਹੱਥਾਂ ਨਾਲ ਕੋਈ ਮਾੜਾ ਕਰਮ ਨਾ ਕਰੋ। ਖੈਰ ਸਤਿਗੁਰੂ ਨੇ ਬਾਣੀ ਰਹੀ ਉਪਦੇਸ਼ ਦਿੱਤਾ। ਦੇਖੋ ਕਿਵੇਂ ਮਨ ਨੂੰ ਅਸੀਂ ਸਮਝਾਈਏ। ਇੱਕ ਸਿੱਖ ਉਹਨਾਂ ਸਮਾਪਤੀ ਤੋਂ ਬਾਅਦ ਗੁਰੂ ਅਰਜਨ ਸਾਹਿਬ ਦੇ ਚਰਨਾਂ ਚਲਾ ਗਿਆ, ਹਜ਼ੂਰ ਦੇ ਸਾਹਮਣੇ ਖਲੋ, ਕਹਿਣ ਲੱਗਾ ਮਹਾਰਾਜ ਮੈਂ ਇੱਕ ਬੇਨਤੀ ਕਰਨੀ ਹੈ। ਪੁੱਛਿਆ ਕੀ? ਕਹਿੰਦਾ ਮੈਂ ਇਕੱਲਿਆਂ ਬੇਨਤੀ ਕਰਨੀ ਚਾਹੁੰਦਾ ਵਾਂ ਤੁਹਾਨੂੰ ਇਕਾਂਤ 'ਚ ਦੇਖ ਕੇ। ਹੁਣ ਕਹਿਣ ਲੱਗੇ ਸੱਚ ਜਾਣੋ ਸਤਿਗੁਰੂ, ਮੈਂ ਦਿਨ ਵਿੱਚ ਕਈ ਵਾਰੀ ਝੂਠ ਬੋਲਦਾ ਵਾਂ ਤੇ ਮੈਨੂੰ ਪਤਾ ਵੀ ਲੱਗ ਜਾਂਦਾ ਹੁਣ ਮੈਂ ਝੂਠ ਬੋਲਣ ਲੱਗਾ ਵਾਂ। ਦੂਸਰਾ, ਮੈਂ ਜਦੋਂ ਬਾਹਰ ਦੇਖਣਾ ਵਾਂ ਕਿਸੇ ਨੂੰ ਕੀ ਪਤਾ, ਪਰ ਮੇਰੀਆਂ ਅੱਖਾਂ ਕਈ ਵਾਰੀ ਪਰਾਏ ਧਨ ਤੇ ਪਰਾਏ ਤਨ ਨੂੰ ਦੇਖ ਕੇ ਅੰਦਰ ਮਲੀਨਤਾ ਪੈਦਾ ਕਰ ਦਿੰਦੀਆਂ ਨੇ। ਕਈ ਵਾਰੀ ਮੈਂ ਜ਼ਬਾਨ ਤੋਂ ਹੱਸ ਕੇ ਬੋਲਣਾ ਕਿਸੇ ਨਾਲ, ਪਰ ਸੱਚ ਜਾਣੋ ਅੰਦਰ ਮੇਰਾ ਜਿਹੜਾ ਉਹ ਕਪਟ ਛੱਡਦਾ ਨਹੀਂ, ਮੈਂ ਕੀ ਕਰਾਂ। ਧੰਨ ਗੁਰੂ ਅਰਜਨ ਸਾਹਿਬ ਨੇ ਕਿਹਾ ਬਾਣੀ ਪੜ੍ਹਨਾ। ਕਹਿਣ ਲੱਗਾ ਮਹਾਰਾਜ ਪੜ੍ਹਨਾ ਵਾਂ ਪਰ ਛੁੱਟਦਾ ਨਹੀਂ ਪਿਆ ਇਹ ਸਾਰਾ ਮੈਲ ਵਾਲਾ ਸਿਸਟਮ, ਮੈਲ ਵਾਲੀ ਇਹ ਮਨ ਦੀ ਬਿਰਤੀ। ਗੁਰੂ ਅਰਜਨ ਸਾਹਿਬ ਨੇ ਕਿਹਾ ਤੇਰੇ ਘਰ ਬਰਤਨ ਹੈ ਨਾ? ਕਹਿੰਦਾ ਹਾਂ। ਪੜ੍ਹਿਆ ਵੀ ਹੈ? ਕਹਿਣ ਲੱਗਾ ਮਹਾਰਾਜ ਪੜ੍ਹਿਆ ਵੀ ਹਾਂ। ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਫਿਰ ਇਮਾਨਦਾਰੀ ਨਾਲ ਆਪਣੇ ਘਰ ਭਾਂਡਾ ਲਾ, ਜੇ ਸੱਚੀ ਮੁੱਚੀ ਅੰਦਰ ਨੂੰ ਸ਼ੁੱਧ ਕਰਨਾ ਚਾਹੁੰਦੇ ਤੇ ਦਿਨ ਵਿੱਚ ਜਿੰਨੇ ਝੂਠ ਬੋਲਣੇ ਬਸ ਇੱਕ ਕਾਗਜ਼ ਦੇ ਟੁਕੜੇ ਤੇ ਲਿਖ ਕੇ ਨਾ ਭਾਂਡੇ 'ਚ ਪਾਈ ਜਾ। ਮਨ ਨੂੰ ਕਿਵੇਂ ਗੁਰੂ ਜੀ ਸਮਝਾਉਂਦੇ ਨੇ, ਬੜਾ ਮੁਸ਼ਕਲ ਜੇ ਪਿਆਰਿਓ। ਇੱਥੇ ਤਾਂ ਅੰਦਰ ਮੈਲ ਨਾਲ ਗਲਤਾਨ ਹੁੰਦਾ ਹੈ, ਤਾਂ ਵੀ ਅਸੀਂ ਕਹੀ ਜਾਂਦੇ ਹਾਂ ਬੜੀ ਗੁਰੂ ਸਾਹਿਬ ਦੀ ਚੜ੍ਹਦੀ ਕਲਾ ਜੀ ਮੇਰਾਂ ਬੜੀਆਂ ਨੇ। ਹਜ਼ੂਰ ਨੇ ਕਿਹਾ ਲਿਖ ਕੇ ਰੋਜ਼ ਉਹ ਕਾਗਜ਼ ਦਾ ਟੁਕੜਾ ਪਾਈ ਜੀ, ਤੂੰ ਕਿੰਨੀ ਵਾਰੀ ਝੂਠ ਬੋਲਿਆ, ਕਿੰਨੀ ਵਾਰੀ ਪਰਾਏ ਤਨ ਨੂੰ ਮਲੀਨਤਾ ਨਾਲ ਦੇਖਿਆ, ਕਿੰਨੀ ਵਾਰੀ ਤੂੰ ਕਪਟ ਕੀਤਾ, ਛਲ ਕੀਤਾ, ਕਿਸੇ ਨੂੰ ਠੱਗਣ ਦਾ ਯਤਨ ਕੀਤਾ। ਫਿਰ ਜੀ, ਫਿਰ ਕਹਿਣ ਲੱਗੇ ਧਰਮਸ਼ਾਲਾ ਵਿੱਚ ਆ ਕੇ ਨਾ ਉਸ ਭਾਂਡੇ ਨੂੰ ਮੂਧਿਆਂ ਮਾਰ ਕੇ ਸੰਗਤ 'ਚ ਬੋਲ ਕੇ ਦੱਸੀ, ਸਾਧ ਸੰਗਤ ਜੀ ਇਸ ਮਹੀਨੇ ਵਿੱਚ ਮੈਂ ਇੰਨੀ ਵਾਰੀ ਬੁਰਾ ਤੱਕਿਆ, ਬੁਰਾ ਸੋਚਿਆ, ਬੁਰਾ ਦੇਖਿਆ। ਕਹਿਣ ਲੱਗੇ ਮਨ ਹਾਜ਼ਰ ਨਾਜ਼ਰ ਕਰੀ ਕਿਤੇ ਗੁਰੂ ਕੀ ਸੰਗਤ ਵਿੱਚ, ਫਿਰ ਕੀ ਹੋਵੇਗਾ ਜੀ? ਕਹਿਣ ਲੱਗੇ ਬੰਦਾ ਅੰਦਰ ਮੈਲ ਹੀ ਉਦੋਂ ਲਿਆਂਦਾ ਹੈ ਜਦੋਂ ਰੱਬ ਤੇ ਗੁਰੂ ਨੂੰ ਅੰਗ ਸੰਗ ਨਹੀਂ ਸਮਝਦਾ। ਜਿਹੜਾ ਬੰਦਾ ਪਰਮਾਤਮਾ ਨੂੰ ਅੰਗ ਸੰਗ ਸਮਝਦਾ ਪਿਆਰਿਓ, ਉਹ ਕਦੀ ਵੀ ਇਸ ਦੇ ਅੰਦਰ ਮੈਲ ਨਹੀਂ ਆਉਣ ਦਿੰਦਾ। ਸੱਚੀ ਮੁੱਚੀ ਉਹ ਸਿੱਖ ਨੇ ਹੀ ਕੰਮ ਕੀਤਾ ਜੀ। ਹੁਣ ਆਪਾਂ ਦੀ ਤਰ੍ਹਾਂ ਤੇ ਨਹੀਂ ਸੀ ਵੀ ਜਿਵੇਂ ਅਸੀਂ ਕਹਿ ਦਿੱਤਾ ਆਪ ਵੀ ਨੇ ਕੀਤਾ, ਗੁਰੂ ਜੀ ਨੇ ਕਿਹਾ ਉਹ ਚਲਾ ਗਿਆ। ਪਹਿਲੀ ਗੱਲ ਤਾਂ ਅੱਧਿਓ ਯਾਦੇ ਗਨਾਹ ਉਦੋਂ ਹੀ ਖਤਮ ਹੋਣ ਲੱਗ ਪਏ ਜਦੋਂ ਇਹ ਖਿਆਲ ਆਉਣ ਲੱਗ ਪਿਆ ਮਨਾ
ਕਿ ਦੇਖੀ ਸੰਗਤ ਵਿੱਚ ਮਹੀਨੇ ਬਾਅਦ ਜਾ ਕੇ ਤੂੰ ਭਾਂਡਾ ਮੂਧਾ ਮਾਰਨਾ ਤੇ ਜਿਹੜੇ ਗੁਨਾਹ ਕੀਤੇ ਨੀ ਨਾ ਉਹ ਪਰਚੀਆਂ ਨਿਕਲਦੀਆਂ ਨੇ, ਕਾਗਜ਼ ਦੇ ਟੁਕੜੇ ਨਿਕਲਦੇ ਨੇ, ਸੰਗਤ ਕੀ ਤੈਨੂੰ ਕਹੇਗੀ? ਗੁਰੂ ਜੀ ਕੀ ਕਹਿਣਗੇ? ਅੰਦਾ ਅੰਦਰ ਅੰਦਰ ਦਾ ਪਾਪ ਥੋੜਾ ਜਿਹਾ ਘਟਣ ਲੱਗਾ। ਫਿਰ ਉਸ ਮਾਈ ਕੇ ਲਾਲ ਨੇ ਕੀਤੀ ਯੁਰਤ, ਮਹੀਨੇ ਬਾਅਦ ਆ ਕੇ ਉਹਨੇ ਰੱਖਣਾ ਭਾਂਡਾ ਤੇ ਨਾਲੇ ਰੋਈ ਜਾਣਾ, ਸਾਧ ਸੰਗਤ ਜੀ ਆਸ ਮਹੀਨੇ ਵਿੱਚ ਮੈਂ ਇਹੋ ਜਿਹੀ ਬਿਰਤੀ ਨਾਲ ਜੀਵਿਆ, ਮੇਰੇ ਸਤਿਗੁਰੂ ਨੇ ਇੰਨੀ ਕੁ ਕਿਰਪਾ ਕੀਤੀ, ਅਖੀਰ ਤੇ ਉਹ ਬ੍ਰਹਮ ਗਿਆਨੀ ਸਤਿਪੁਰਸ਼ ਬਣਿਆ, ਉਹਦੀਆਂ ਅੱਖਾਂ ਵਿੱਚ ਵੀ ਰੱਬ, ਉਹਦੇ ਕੰਨਾਂ ਵਿੱਚ ਵੀ ਰੱਬ, ਉਹਦੀ ਜ਼ਬਾਨ ਉੱਤੇ ਵੀ ਪਰਮਾਤਮਾ ਦਾ ਨਾਮ ਹੀ ਟਿਕ ਗਿਆ। ਹੁਣ ਅਸੀਂ ਕਹਾਂਗੇ ਤਾਂ ਸਾਖੀ ਸੀ ਉਦੋਂ ਦੀ, ਪਰ ਕਿਉਂ ਨਹੀਂ ਅਸੀਂ ਆਪਣੇ ਮਨ ਨੂੰ ਸਮਝਾ ਸਕਦੇ? ਅਸੀਂ ਆਪਣੇ ਘਰ ਦੇ ਵਿੱਚ ਕਦੀ ਆਪਣੀ ਕਾਪੀ ਲਾਈ? ਸਾਡੇ ਸਟੋਰ ਉੱਤੇ, ਸਾਡੇ ਕੰਮ ਕਾਜ ਤੇ, ਸਾਡੇ ਬਿਜ਼ਨਸ ਵਿੱਚ ਜਿੱਥੇ ਆਪਾਂ ਕੰਮ ਕਰਨੇ ਆ, ਇੱਕ ਇੱਕ ਚੀਜ਼ ਦਾ ਪੈਸਾ ਕਿੰਨੀ ਵੇਚੀ, ਕਿੰਨੇ ਦੀ ਆਈ, ਕੀ ਟੈਕਸ ਸੀ? ਪਰ ਮਣਾ ਇੱਕ ਕਾਪੀ ਕਿਤੇ ਆਪਣੀ ਵੀ ਕਿਤੇ ਇਕਾਂਤ ਵਿੱਚ ਲਾ ਕੇ ਦੇਖ ਲੈ, ਭਾਵੇਂ ਪਰਿਵਾਰ ਦੇ ਜੀਆਂ ਤੋਂ ਲੁਕਾ ਕੇ ਰੱਖੀ, ਉਸ ਕਾਪੀ ਵਿੱਚ ਇਮਾਨਦਾਰੀ ਨਾਲ ਉਸ ਡਾਇਰੀ ਵਿੱਚ ਲਿਖ ਦੇਈ ਕਿ ਅੱਜ ਸਵੇਰ ਤੋਂ ਸ਼ਾਮ ਤੱਕ ਕਿਤਨਾ ਕੁ ਬੁਰਾ ਦੇਖਿਆ, ਕਿੰਨਾ ਕੁ ਬੁਰਾ ਚਿਤਵਿਆ। ਫਿਰ ਦੇਖ, ਸੰਗਤ ਵਿੱਚ ਤੂੰ ਗੱਲ ਕਰ ਨਹੀਂ ਸਕਣੀ, ਬੜਾ ਸੀਨਾ ਚਾਹੀਦਾ ਆਪਣੇ ਗੁਨਾਹਾਂ ਨੂੰ ਸੰਗਤ ਵਿੱਚ ਮੰਨਣ ਲਈ। ਉਸ ਕਾਪੀ ਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇਕੱਲਿਆਂ ਕਿਤੇ ਚਲਾ ਜਾਈਂ ਤੇ ਫਿਰ ਇੱਕ ਇੱਕ ਪੇਜ ਤੋਂ ਬੋਲ ਕੇ ਅਰਦਾਸ ਕਰਕੇ ਕਹੀਂ, ਮੇਰੇ ਸੱਚੇ ਪਾਤਸ਼ਾਹ ਆਹ ਦੇਖ ਮੇਰੀਆਂ ਕਰਤੂਤਾਂ, ਮੈਂ ਆਹ ਹਫ਼ਤਾ ਪੂਰਾ ਆਹ ਕੁਝ ਕੀਤਾ, ਕਿਰਪਾ ਕਰ ਮੇਰੇ ਮਨ ਨੂੰ ਸਮਝਾ ਤੇ ਮੇਰੇ ਅੰਦਰ ਦੀ ਬਿਰਤੀ ਬਦਲ ਦੇ। ਇਹ ਤਰੀਕਾ ਹੈ ਪਿਆਰਿਓ ਮਨ ਨੂੰ ਸਮਝਾਉਣ ਦਾ। ਮੈਂ ਸਿਰਫ ਬੇਨਤੀ ਕਰ ਰਿਹਾ ਸਾਂ ਕਿ ਅੱਜ ਗੁਰੂ ਜੀ ਨੇ ਇੱਕ ਬਚਨ ਕਿਹਾ ਮਨ 'ਚ ਸਵੇਰੇ ਆਇਆ ਕਿ ਗੁਰ ਗਿਆਨ ਦਿਓ ਮਨ ਸਮਝਾ। ਗੁਰੂ ਜੀ ਨੇ ਗਿਆਨ ਦਿੱਤਾ ਤੇ ਮਨ ਸਮਝ ਗਿਆ। ਕੀ ਗਿਆਨ ਦਿੱਤਾ? ਆਓ ਗੁਰੂ ਤੇਗ ਬਹਾਦਰ ਜੀ ਨੂੰ ਪੜ੍ਹੋ, ਦੋ ਸ਼ਬਦ ਮੈਂ ਸਤਿਗੁਰੂ ਜੀ ਦੇ ਲਏ ਨੇ, ਕਿਵੇਂ ਮਨ ਸਮਝਾਇਆ। ਕਹਿਣ ਲੱਗੇ, ਪਹਿਲਾਂ ਮਨ ਨੂੰ ਸਮਝਾਇਆ, ਰੇ ਮਨ ਰਾਮ ਸਿਉ ਕਰ ਪ੍ਰੀਤ, ਗੁਰ ਗਿਆਨ ਦਿਓ ਮਨ ਸਮਝਾ। ਕਹਿੰਦੇ ਮਨਾ ਤੂੰ ਕਿਸੇ ਨਾ ਕਿਸੇ ਪਾਸੇ ਤੇ ਦੌੜ ਨਹੀਂ ਹੈ, ਤੇ ਕਿਤਨਾ ਚੰਗਾ ਹੋਵੇ ਸੋਹਣੇ ਪ੍ਰਭੂ ਰਾਮ ਨੂੰ ਤੂੰ ਪ੍ਰੀਤ ਕਰੇ। ਤੇ ਫਿਰ ਨਾਲ ਸਮਝਾਇਆ ਕਿਵੇਂ ਪ੍ਰੀਤ ਕਰਨੀ ਹੈ। ਕਹਿੰਦੇ ਨੇ ਕੰਨਾਂ ਵਿੱਚ ਕੀਰਤਨ ਸੁਣੀ, ਜ਼ਬਾਨ ਤੋਂ ਕੀਰਤਨ ਕਰੀ, ਬਾਣੀ ਪੜ੍ਹੀ ਤੇ ਸਾਧ ਸੰਗਤ ਵਿੱਚ ਟੇਕ ਕੇ ਬਹਿ ਜੀ ਤੇ ਇੱਕ ਦਿਨ ਅੰਦਰ ਪਾਪੀ ਵੀ ਪਵਿੱਤਰ ਹੋ ਜਾਏਗਾ। ਗੁਰ ਗਿਆਨ ਦਿਓ ਮਨ ਸਮਝਾ, ਰੇਮਨ ਰਾਮ ਸਿਓ ਕਰ ਪ੍ਰੀਤ। ਆਪਣੇ ਮਨ ਦੇ ਨਾਲ ਮਨ ਨੂੰ ਸੰਬੋਧਨ ਕਰਕੇ ਪਰ ਸਮਝਾ ਸਾਨੂੰ ਰਹੇ ਨੇ। ਸਰਵਿਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ, ਆ ਸਮਝਾ ਮਨ ਨੂੰ। ਤੇ ਪਿਆਰਿਓ ਸੱਚ ਜਾਣੋ, ਜਿਸ ਬੰਦੇ ਦੀਆਂ ਆ ਦੋ ਇੰਦਰੇ ਕਾਬੂ ਆ ਗਏ ਨਾ, ਸਰਵਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ, ਕਿਉਂਕਿ ਜਿਹੜਾ ਗਾਏਗਾ ਉਹਨੇ ਸੁਣਨਾ ਜ਼ਰੂਰ ਹੈ। ਕੰਨਾਂ ਨੂੰ ਸੁਣ ਤੇ ਸਿਆਣੇ ਲੋਕ ਤਾਂ ਬੜੀ ਗੱਲ ਸਮਝਾਉਂਦੇ ਨੇ ਇੰਦਰੀਆਂ ਰਾਹੀਂ ਵੀ। ਇੱਕ ਵਿਦਵਾਨ ਦੇ ਮੈਂ ਬਚਨ ਪੜ੍ਹੇ, ਕੌਲ ਦੇ ਸੁਖਨ ਨੇ, ਉਹ ਕਹਿੰਦਾ ਕਦੀ ਤੂੰ ਦੇਖਿਆ ਕਿ ਪਰਮਾਤਮਾ ਨੇ ਤੇਰੇ ਚਿਹਰੇ ਦੇ ਉੱਤੇ ਅੱਖਾਂ ਦੋ ਦਿੱਤੀਆਂ ਨੇ ਸਿਰਫ ਸਮਝਣ ਲਈ, ਕਿਵੇਂ ਅੰਦਰ ਟਿਕੇ? ਅੱਖਾਂ ਦੋ ਨੇ ਤੇ ਜੋਤ ਇੱਕ ਹੈ, ਦੋ ਜੋਤਾਂ ਨਹੀਂ। ਖੱਬੇ ਸੱਜੇ ਡੇਲੇ ਚੋਂ ਨੇਤਰਾਂ ਚੋਂ ਆਪਾਂ ਇੱਕ ਹੀ ਦੇਖਨੇ ਆ, ਕੰਨ ਦੋ ਨੇ ਪਰ ਆਵਾਜ਼ ਇੱਕ ਹੀ ਸੁਣਨੇ ਆ, ਨਾਸਕਾ ਦੋ ਨੇ ਗੰਧ ਸੁਗੰਧ ਇੱਕੋ ਜਿਹੀ ਜਾਣਦੀਆਂ ਨੇ। ਪਰ ਕਦੀ ਸੋਚੀ, ਅੱਖਾਂ ਦੋ ਜੋਤ ਇੱਕ, ਕੰਨ ਦੋ ਸਰੋਤ ਇੱਕ, ਨਾਸਕਾ ਦੋ ਗੰਧ ਸੁਗੰਧ ਦੀ ਬਿਰਤੀ, ਸੁੰਘਣ ਦੀ ਸ਼ਕਤੀ ਇੱਕ, ਪਰ ਰੱਬ ਨੇ ਇਸ ਮੂੰਹ ਵਿੱਚ ਜ਼ਬਾਨ ਇੱਕ ਦਿੱਤੀ ਹੈ, ਕੰਮ ਇਹ ਦੋ ਪਈ ਕਰਦੀ ਹੈ, ਬੋਲਦੀ ਵੀ ਹੈ ਤੇ ਦੁਨੀਆਂ ਦਾ ਰਸ ਵੀ ਚੱਖਦੀ ਹੈ। ਫਿਰ ਕਦੀ ਸੋਚ, ਪਰਮਾਤਮਾ ਨੇ ਤੈਨੂੰ ਕੰਨ ਦੋ ਦਿੱਤੇ ਤੇ ਜ਼ਬਾਨ ਇੱਕ ਕਿਉਂ ਦਿੱਤੀ? ਕਹਿੰਦੇ ਨੇ ਇਹ ਵੀ ਦੁਨੀਆਂ ਵਿੱਚ ਜੀਣ ਦਾ ਇੱਕ ਗੋਰੀ ਕਿ ਦੋ ਵਾਰੀ ਸੁਣੀ ਤੇ ਇੱਕ ਵਾਰੀ ਬੋਲੀ, ਸੁਣੀ ਦੋ ਵਾਰੀ ਤੇ ਬੋਲੀ ਇੱਕ ਵਾਰੀ। ਇਹ ਨਾ ਹੋਵੇ ਕਿ ਕੰਨਾਂ ਨਾਲ ਸੁਣੇ ਤੂੰ ਕਿਸੇ ਨੂੰ ਕੁਝ ਨਾ, ਕੇਵਲ ਆਪਣੀਆਂ ਸੁਣਾਉਣ ਹੀ ਤੁਰ ਪਵੇ। ਬਾਬਾ ਜੀ ਨੇ ਬਾਣੀ 'ਚ ਬਚਨ ਕੀਤੇ ਨੇ, ਪਰ ਉਸ ਅਦੀਬ ਦੇ ਬਚਨ ਨੇ ਕਹਿਣ ਲੱਗੇ, ਕਹੇ ਏਕ ਸੁਣ ਲੇ ਜਬ ਇਨਸਾਨ ਦੋ। ਉਰਦੂ ਦਾ ਵਿਦਵਾਨ ਕਹਿ ਰਿਹਾ, ਕਹੇ ਏਕ ਸੁਣ ਲੇ ਜਬ ਇਨਸਾਨ ਦੋ। ਜਦੋਂ ਦੋ ਵਾਰੀ ਸੁਣੇ ਤੇ ਇੱਕ ਵਾਰੀ ਕਹੀਂ ਕਿ ਹੱਕ ਨੇ ਜੀਵ ਏਕ ਦੀ ਕਾਨ ਦੋ। ਰੱਬ ਨੇ ਇਸ ਕਰਕੇ ਤੈਨੂੰ ਦੋ ਕੰਨ ਦਿੱਤੇ ਨੇ, ਦੋ ਵਾਰੀ ਸੁਣੀ ਤੇ ਇੱਕ ਵਾਰੀ ਬੋਲੀ। ਪਰ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਇਹ ਤਾਂ ਦੁਨਿਆਵੀ ਖੇਡ ਹੋ ਗਈ ਨਾ, ਪਰ ਜੇ ਤੂੰ ਕੰਨਾਂ ਨਾਲ ਨਾਮ ਸੁਣ ਲਏ ਤੇ ਜੀਭ ਨਾਲ ਨਾਮ ਪੁਕਾਰ ਲਏ। ਪਰ ਇਹ ਗੱਲ ਚੇਤੇ ਰੱਖੀ ਪਿਆਰਿਆ, ਇਹਨਾਂ ਦੋ ਤੇ ਪਹਿਰਾ ਦੇ ਦੇਈ ਤੇ ਤੈਨੂੰ ਕਦੀ ਜਮਾਂ ਦੇ ਘਰ ਨੂੰ ਨਹੀਂ ਜਾਣਾ ਪਏਗਾ। ਇੰਨਾ ਸੁਖੈਣ ਤਰੀਕਾ ਕਿ ਜੇਵਾ ਗੁਣ ਗੋਬਿੰਦ ਭਜੋ, ਰੇਮਨ ਰਾਮ ਸਿਉ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਹਜ਼ੂਰ ਕਹਿ ਰਹੇ ਨੇ ਜੇਵਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ, ਕਹੋ ਨਾਨਕ ਸੁਣ ਰੇਮਨਾ, ਪਰੈ ਨਾ ਜਮ ਕੈ ਤਾਂ। ਮਨ ਨੂੰ ਸਮਝਾਇਆ, ਰੇਮਨ ਰਾਮ ਸਿਉ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ, ਕਰ ਸਾਧ ਸੰਗਤ ਸਿਮਰ ਮਾਧੋ, ਹੋ ਹੈ ਪਤਤ ਪੁਨੀਤ, ਕਾਲ ਬਿਆਲ ਜਿਉਂ ਪਰਿਓ ਡੋਲੈ, ਮੁੱਖ ਪਸਾਰੈ ਮੀਤ। ਆਹ ਮਨ ਨੂੰ ਸਮਝਾਇਆ, ਕਾਲ ਤੇ ਬਿਆਲ ਦੋ ਸ਼ਬਦ ਨੇ, ਕਾਲ ਦਾ ਅਖਰੀ ਅਰਥ ਤੇ ਸਮਾਂ ਨਹੀਂ, ਕਾਲ ਦਾ ਅਰਥ ਹੈ ਮੌਤ ਤੇ ਬਿਆਲ ਦਾ ਅਰਥ ਕਰਾਂਗੇ ਸੱਪ, ਅਜਗਰ, ਜਿਹੜਾ ਸਾਬਤ ਹੀ ਬੰਦੇ ਨੂੰ ਆਪਣੇ ਵਿੱਚ ਖਿੱਚ ਲੈ। ਕਹਿੰਦੇ ਨੇ ਕਦੀ ਤੂੰ ਝਾਤੀ ਮਾਰ ਕੇ ਆਪਣੇ ਪਿੱਛੇ ਦੇਖਿਆ? ਕਾਲ ਬਿਆਲ ਜਿਉਂ ਪਰਿਓ ਡੋਲੈ, ਮੁੱਖ ਪਸਾਰੈ ਮੀਤ, ਆਜ ਕਾਲ ਫੁਨ ਤੋਏ ਗ੍ਰਸ ਹੈ, ਸਮਝ ਰਾਖੋ ਚੀਤ, ਗੁਰ ਗਿਆਨ ਦਿਓ ਮਨ ਸਮਝਾ, ਸਮਝ ਰਾਖੋ। ਕਹਿੰਦੇ ਨੇ ਅਜਗਰ ਸੱਪ ਮੂੰਹ ਖੋਲ ਕੇ ਤੇਰੇ ਪਿੱਛੇ ਤੁਰਿਆ ਆਉਂਦਾ ਹੈ, ਪਿਆਰਿਆ ਸਮਝ ਜਾ ਇਸ ਗੱਲ ਨੂੰ, ਅੱਜ ਜਾਂ ਕੱਲ ਇਸ ਮੌਤ ਦੇ ਸੱਪ ਨੇ ਤੈਨੂੰ ਆਪਣੇ ਮੂੰਹ ਚ ਪਾ ਲੈਣਾ ਹੈ। ਤੇ ਫਿਰ ਪਰਮਾਤਮਾ ਦੇ ਗੀਤ ਗਾ, ਰੇਮਨ ਰਾਮ ਸਿਉ ਕਰ ਪ੍ਰੀਤ। ਫਿਰ ਮਨ ਜਿਹੜਾ ਕਈ ਵਾਰੀ ਕਹਿੰਦਾ ਕੋਈ ਉਦਾਹਰਨ ਦਿਓ ਕਿ ਤੁਸੀਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਹ ਤਾਂ ਕਹਿ ਦਿੱਤਾ ਕਿ ਰਾਮ ਸਿਉ ਕਰ ਪ੍ਰੀਤ ਮਨ ਨੂੰ ਸਮਝਾਉਣ ਲਈ। ਫਿਰ ਸੱਚੀ ਸਰਕਾਰ ਨੇ ਨਾ ਸੋਰਠ ਰਾਗ ਦੇ ਇੱਕ ਸ਼ਬਦ ਵਿੱਚ ਚਾਰ ਪੁਰਾਤਨ ਉਦਾਹਰਨਾਂ ਦਿੱਤੀਆਂ, ਸਿਰਫ ਸਮਝਾਉਣ ਲਈ। ਉਹ ਮਨਾ ਕਿਤੇ ਸਮਝ ਕੇ ਰੱਬ ਵਾਲੇ ਪਾਸੇ ਤੁਰ ਪਈ। ਪਹਿਲੀ ਉਦਾਹਰਨ ਤਾਂ ਦਿੱਤੀ, ਕਈ ਵਾਰੀ ਮਨ ਕਹਿੰਦਾ ਹੁਣ ਇਸ ਜਨਮ 'ਚ ਨਹੀਂ। ਬੜੇ ਬੰਦੇ ਮੈਂ ਆਪਣੇ ਕੰਨਾਂ ਨਾਲ ਸੁਣੇ ਨੇ ਜਿਹੜੇ ਕਹਿਣਗੇ ਚਲੋ ਆਹ ਜਨਮ ਤਾਂ ਲੰਘ ਗਿਆ, ਹੁਣ ਅਗਲੇ 'ਚ ਕਰਾਂਗੇ। ਕਈ ਵਾਰੀ ਸੋਚਣਾ ਹੁੰਦਾ ਵੀ ਅਗਲੇ ਜਨਮ ਦਾ ਸਾਡੇ ਕੋਲ ਕੋਈ ਸਰਟੀਫਿਕੇਟ ਹੈ ਵੀ ਮਰ ਕੇ ਅਸੀਂ ਬੰਦੇ ਹੀ ਬਣਨਾ ਹੈ? ਇਹਦਾ ਮਤਲਬ ਸਾਡੇ ਕੋਲ ਇੰਨਾ ਗਿਆਨ ਹੈ ਵੀ ਅਗਾਂਹ ਸਾਨੂੰ ਜਿਹੜਾ ਜਨਮ ਮਿਲਣਾ ਹੈ ਮਰਨ ਤੋਂ ਬਾਅਦ ਅਸੀਂ ਇਨਸਾਨ ਬਣਾਂਗੇ? ਨਹੀਂ, ਇਹ ਨਾ ਸੋਚ ਮੇਰੇ ਤੋਂ ਗੁਨਾਹ ਕਿੰਨੇ ਹੋਏ ਨੇ। ਜੇ ਤੂੰ ਕਹਿ ਮਨ ਨੂੰ ਸਮਝਾਉਣ ਲਈ ਵੀ ਮੈਂ ਇੰਨੇ ਪਾਪ ਕੀਤੇ ਨੇ ਮੇਰਾ ਕੀ ਬਣੇਗਾ, ਤੇ ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਗਣਕਾ ਤੋਂ ਵੱਧ ਕਿਸ ਨੇ ਪਾਪਾਂ ਵਿੱਚ ਜ਼ਿੰਦਗੀ ਨੂੰ ਡੋਬਣਾ ਹੈ? ਭਾਈ ਗੁਰਦਾਸ ਦੇ ਕਥਨ ਮੁਤਾਬਕ ਤਾਂ ਗਣਕਾ ਨੇ ਪਾਪਾਂ ਦਾ ਹਾਰ ਪਰੋ ਕੇ ਆਪਣੇ ਗਲੇ 'ਚ ਪਾਇਆ ਸੀ। ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗੱਲ ਹਾਰ ਪਰੋਤਾ। ਜੇ ਉਹ ਗਣਕਾ ਵਰਗੀ ਇੱਕ ਔਰਤ ਤੋਤੇ ਨੂੰ ਰਾਮ ਰਟਾਂਦੀ ਹੋਈ ਖੁਦ ਵਾਸ਼ਨਾਵਾਂ ਦੇ ਪਿੰਜਰੇ ਨੂੰ ਤੋੜ ਕੇ ਰੱਬ ਦੇ ਘਰ 'ਚ ਚਲੀ ਗਈ, ਮਨਾ ਸਮਝ, ਜੇ ਏਡੀ ਵਰਗੀ ਪਾਪਣ ਤਰ ਸਕਦੀ ਹੈ ਤੇ ਤੂੰ ਕਿਉਂ ਨਹੀਂ ਤਰ ਸਕਦਾ? ਗੁਰ ਗਿਆਨ ਦਿਓ ਮਨ ਸਮਝਾ। ਦੂਸਰਾ ਬਚਨ ਕੀਤਾ, ਕਹਿਣ ਲੱਗੇ ਕਈ ਵਾਰੀ ਅਸੀਂ ਕਹਿੰਦੇ ਹਾਂ ਅਜੇ ਉਮਰ ਕੋਈ ਨਹੀਂ, ਬੱਚੇ ਹਾਂ। ਇਹ ਕਿਹਾ ਜਾਂਦਾ ਜੇ ਨਿਆਣਾ ਹੈ, ਪਿਆਰਿਓ ਕੁਛੜ ਚੁੱਕੇ ਨਿਆਣਿਆਂ ਦੇ ਚਿਹਰੇ ਚੰਗੇ ਲੱਗਦੇ ਆ, ਉਹਨਾਂ ਦੇ ਚਿਹਰੇ, ਉਹਨਾਂ ਦੇ ਸਰੀਰ ਦੀ ਕੋਮਲਤਾ, ਉਹਨਾਂ ਦਾ ਭੋਲਾਪਨ ਸਾਨੂੰ ਪ੍ਰਭਾਵਿਤ ਕਰਦਾ ਹੈ। ਪਰ ਇੱਕ ਗੱਲ ਚੇਤੇ ਰੱਖਿਓ ਕਿ ਇੱਕ ਦੋ ਘੰਟੇ ਦੇ ਬੱਚੇ ਵਿੱਚ ਵੀ ਉਹ ਆਤਮਾ ਬੈਠੀ ਹੋਈ ਹੈ ਜਿਹੜੀ ਪਤਾ ਨਹੀਂ ਕਈ ਜਨਮਾਂ ਤੋਂ ਸਫ਼ਰ ਕਰਕੇ ਆ ਰਹੀ ਹੈ। ਉਹਦੇ ਅੰਦਰ ਉਹ ਆਤਮਾ ਹੈ। ਫਿਰ ਬਚਪਨ, ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮਨ ਨੂੰ ਸਮਝਾ, ਧਰੂ ਦੀ ਕਿੰਨੀ ਕੁ ਉਮਰ ਸੀ ਕਿ ਪਰਮਾਤਮਾ ਦੇ ਨਾਮ ਦਾ ਪੱਲੂ ਪਕੜਿਆ ਤੇ ਧਰੂ ਵਰਗਾ ਮਹਾਂਪੁਰਸ਼ ਅਟਲ ਪਦਵੀ ਤੇ ਜਾ ਪਹੁੰਚਿਆ। ਤੀਸਰਾ ਬਚਨ ਕੀਤਾ, ਕਹਿਣ ਲੱਗੇ ਕਈ ਵਾਰੀ ਬੰਦਾ ਕਹਿੰਦਾ ਮੈਨੂੰ ਕੁਛ ਨਹੀਂ ਆਉਂਦਾ, ਮੇਰੀ ਬੇਨਤੀ ਸਮਝੋ, ਕਿਵੇਂ ਮਨ ਨੂੰ ਸਮਝਾਇਆ, ਪਹਿਲਾਂ ਮੈਂ ਪਾਪੀ ਹਾਂ ਕਿਵੇਂ ਜਪਾਂ, ਮੈਨੂੰ ਪਾਪੀ ਨੂੰ ਬਖਸ਼ਦਾ ਹੈਗਾ। ਕਹਿਣ ਲੱਗੇ ਗਨਕਾ ਵੱਲ ਦੇਖ ਮਨਾ ਸਮਝ, ਦੂਜੀ ਗੱਲ ਅਜੇ ਨਿਆਣਾਪਨ ਤੂੰ ਧਰੂ ਵੱਲ ਦੇਖ ਤੇ ਸਮਝ, ਤੇ ਤੀਸਰਾ ਕਈ ਵਾਰੀ ਕਹਿੰਦੇ ਆ ਸਾਨੂੰ ਤੇ ਅਰਦਾਸ ਕਰਨੀ ਵੀ ਨਹੀਂ ਆਉਂਦੀ, ਸਾਨੂੰ ਤਾਂ ਪੰਜਾਬੀ ਨਹੀਂ ਆਉਂਦੀ। ਮੇਰੇ ਸਤਿਗੁਰੂ ਕਹਿੰਦੇ ਨੇ ਉਸ ਹਾਥੀ ਨੇ ਕਿਹੜੇ ਸ਼ਬਦ ਬੋਲੇ ਸਨ ਆਪਣੀ ਜ਼ਬਾਨ ਤੋਂ ਜਿਹਨੂੰ ਤੰਦਵੇ ਨੇ ਗਰਸਿਆ ਸੀ, ਸਿਰਫ ਉਹਦੇ ਅੰਦਰ ਦੀ ਚੀਕ ਹੀ ਅਰਦਾਸ ਬਣ ਗਈ। ਜੇ ਤੇਰੇ ਕੋਲ ਅੱਖਰ ਘੱਟ ਆਉਂਦੇ ਨੇ ਕਦੀ ਵਾਹਿਗੁਰੂ ਵਾਹਿਗੁਰੂ ਕਹਿ ਕੇ ਆਤਮਾ ਤੋਂ ਇਕੱਲਾ ਪੁਕਾਰ ਹੀ ਲੈ, ਜੇ ਹਾਥੀ ਦੀ ਚੀਕ ਰੱਬ ਸੁਣ ਸਕਦਾ ਤੇ ਤੇਰੀ ਪੁਕਾਰ ਨਹੀਂ ਸੁਣੇਗਾ, ਸਮਝ ਮਣਾ। ਤੇ ਅਖੀਰ ਵਾਲਾ ਜਿਹੜਾ ਪ੍ਰਮਾਣ ਦਿੱਤਾ, ਕਹਿਣ ਲੱਗੇ ਅਜਾਮਲ ਵਰਗਾ ਪਾਪੀ ਕੋਈ ਨਹੀਂ ਹੋਣਾ, ਜਿਹਨੂੰ ਸਾਰੀ ਦੁਨੀਆ ਜਾਣਦੀ ਸੀ ਕਿ ਅੱਤ ਦਰਜੇ ਦਾ, ਉੱਚੇ ਦਰਜੇ ਦਾ ਪਾਪੀ। ਹਜ਼ੂਰ ਨੇ ਕਿਹਾ ਜੇ ਉਹਦੇ ਵਰਗਾ ਬੰਦਾ ਤਰ ਸਕਦਾ ਹੈ ਤੇ ਮਨਾ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਆਹ ਗੁਰੂ ਗਿਆਨ ਦਿੰਦਾ, ਗੁਰ ਗਿਆਨ ਦਿਓ ਮਨ ਸਮਝਾ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰ ਧਾਰੋ, ਤਾਂ ਕੋ ਜਸ ਉਰ ਧਾਰੋ, ਮਨ ਸਮਝਾ। ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ, ਮਨਾ ਦੁੱਖ ਹਰਤਾ ਇਹ ਵਿਦ ਕੋ ਸਵਾਮੀ ਤੈ ਕਾਹੇ ਵਿਸਰਾਇਆ। ਮਨ ਨੂੰ ਸਮਝਾਇਆ, ਜਬ ਹੀ ਸ਼ਰਨ ਗਹੀ ਕਿਰਪਾ ਨਿਧ, ਗਜ ਗਰਾਹ ਤੇ ਛੂਟਾ, ਮਹਿਮਾ ਨਾਮ ਕਹਾਂ ਲੋ ਬਰਨੂ, ਰਾਮ ਕਹਿਤ ਬੰਧਨ ਤੇ ਟੂਟਾ, ਅਜਾ ਮਲ ਪਾਪੀ ਜਗ ਜਾਣੈ, ਨਿਮਖ ਮਾਹੇ ਨਿਸਤਾਰਾ। ਗੁਰ ਗਿਆਨ ਦਿਓ ਮਨ ਸਮਝਾ, ਅਜਾ ਮਲ ਪਾਪੀ ਜਗ ਜਾਣੈ, ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਪੀ ਉਤਰੈ ਪਾਰਾ। ਉਹ ਮਣਾ ਤੂੰ ਉਸ ਚਿੰਤਾ ਮਨ ਰੱਬ ਨੂੰ ਜਪ, ਜਿਹੜਾ ਅੰਦਰ ਦੀਆਂ ਚਿੰਤਾ ਝੋਰੇ ਦੂਰ ਕਰਦਾ ਹੈ। ਧਿਆਨ ਦਿਆ, ਜੇ ਅੱਜ ਮੇਰੇ ਗੁਰੂ ਰਾਮਦਾਸ ਜੀ ਨੇ ਜੋ ਪਵਿੱਤਰ ਹੁਕਮ ਦਿੱਤਾ ਹੈ, ਬਚਨ ਦਿੱਤਾ ਹੈ, ਉਹਦੇ ਰਹਾਓ ਦੇ ਬਚਨ ਨੇ, ਮੇਰੇ ਮਨ ਜਪ ਰਾਮ ਨਾਮ, ਜਪ ਪਰਮਾਤਮਾ ਦੇ ਨਾਮ ਨੂੰ, ਸਿਮਰ ਉਹਨੂੰ ਜਿੰਨਾ ਜਪਿਆ ਜਾਂਦਾ ਹੀ, ਹਰ ਮਾਝਾ ਉਹ ਤੇਰੇ ਅੰਦਰ ਹੈ, ਪੁਕਾਰ ਉਹਨੂੰ ਅੰਦਰੋਂ। ਜਪ ਰਾਮ ਨਾਮ ਹਰ ਮਾਝਾ, ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ। ਹਰੀ ਕਿਰਪਾਲੂ ਨੇ ਕਿਰਪਾ ਕੀਤੀ, ਮਿਹਰ ਕੀਤੀ, ਸਾਨੂੰ ਗੁਰੂ ਨਾਲ ਮਿਲਾ ਦਿੱਤਾ। ਗੁਰ ਗਿਆਨ ਦਿਓ ਮਨ ਸਮਝਾ, ਗੁਰੂ ਜੀ ਨੇ ਗਿਆਨ ਦਿੱਤਾ ਤੇ ਮਨ ਸਮਝ ਗਿਆ। ਤੇ ਪਿਆਰਿਓ, ਗੁਰੂ ਤੋਂ ਬਿਨਾਂ ਕਦੀ ਵੀ ਮਨ ਨਹੀਂ ਜੇ ਸਮਝਦਾ। ਆਪਾਂ ਜਿਹੜੀਆਂ ਉਕਤੀਆਂ ਜੁਗਤੀਆਂ ਨਾਲ ਸਮਝਾਉਂਦੇ ਹਾਂ ਨਾ, ਮਨ ਬੜਾ ਸਾਫ਼ ਹੈ ਜੀ, ਕਿਸੇ ਦਾ ਬੁਰਾ ਨਹੀਂ ਸੋਚੀਦਾ ਜੀ, ਕਿਸੇ ਦਾ ਹੱਕ ਨਹੀਂ ਖਾਈਦਾ ਜੀ, ਅੰਮ੍ਰਿਤ ਦੀ ਕਾਹਦੀ ਲੋੜ, ਮਨ ਪਵਿੱਤਰ ਚਾਹੀਦਾ, ਮਨ ਪਵਿੱਤਰ ਹੀ ਪਵਿੱਤਰ ਹੈ। ਬਾਬਾ ਜੀ ਕਹਿਣ ਲੱਗੇ ਕਿਹੜੇ ਭੁਲੇਖੇ 'ਚ ਜੀਨਾ ਪਿਆ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰ ਬਿਨ ਗਿਆਨ ਕੋਈ ਨਹੀਂ ਦੇ ਸਕਦਾ। ਹਜ਼ੂਰ ਨੇ ਕਿਹਾ ਗੁਰ ਗਿਆਨ ਦਿਓ ਮਨ ਸਮਝਾ, ਗੁਰੂ ਨੇ ਮੈਨੂੰ ਗਿਆਨ ਦਿੱਤਾ ਤੇ ਮਨ ਸਮਝ ਗਿਆ। ਤੇ ਜਿਹੜਾ ਸਮਝਿਆ ਹੋਇਆ ਮਨ ਹੈ ਨਾ, ਫਿਰ ਉਹਦੀ ਅਵਸਥਾ ਇੰਨੇ ਕਮਾਲ ਦੀ ਹੈ ਕਿ ਸਮਝਿਆ ਹੋਇਆ ਮਨ ਕਦੀ ਵੀ ਉੱਜੜ ਨੂੰ ਨਹੀਂ ਜਾਂਦਾ। ਸਮਝਿਆ ਹੋਇਆ ਮਨ ਕਹਿੰਦਾ ਭੂਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਸਿਮਰ ਮਨਾ ਆ ਸਮਝਿਆ ਮਨ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹਿ ਹਿਰਦੇ ਗੁਰ ਚਰਨ ਪਿਆਰੇ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ, ਦੁੱਖ ਸੁਖ ਕਰਤ ਜਨਮ ਫੁਨ ਮੂਵਾ, ਚਰਨ ਕਮਲ ਗੁਰ ਆਸ਼ਰਮ ਦੀਆ, ਗੁਰਮੁਖੋ ਅਗਨ ਸਾਗਰ ਬੂੜਤ ਸੰਸਾਰਾ, ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰਾ। ਸਮਝਾ ਦਿੱਤਾ, ਮਨ ਨੂੰ ਸਮਝਾਇਆ। ਤੇ ਹਜ਼ੂਰ ਨੇ, ਜਿਹੜੇ ਲੋਕ ਫਿਰ ਇਹ ਗੱਲ ਵੀ ਨਹੀਂ ਸਮਝਦੇ, ਅੱਗੇ ਸਾਕਤ ਬਿਰਤੀ ਨਾਲ ਗੁਰੂ ਤੇ ਤਰਕ ਕਰੀ ਜਾਂਦੇ ਨੇ। ਅੱਜ ਗੁਰੂ ਜੀ ਨੇ ਇੱਕ ਝਿੜਕ ਮਾਰ ਦਿੱਤੀ ਸਾਨੂੰ, ਪਰ ਇਹ ਝਿੜਕ ਮਿੱਠੀ ਹੈ। ਕਹਿਣ ਲੱਗੇ, ਆਰੰਭ ਹੈ ਜੈਤ ਸਰੀ ਮਹੱਲਾ ਚੌਥਾ। ਪਹਿਲੀਆਂ ਸਨ ਰਹਾਓ ਦੀਆਂ ਤੁਕਾਂ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਇਹਦੇ ਅਰਥ ਨੇ ਕਿ ਜਿਨ੍ਹਾਂ ਨੇ ਇਨਸਾਨੀ ਜਾਮਾ ਲੈ ਲਿਆ, ਪਰਮਾਤਮਾ ਦੀਆਂ ਦਾਤਾਂ ਵੀ ਮਾਣ ਲਈਆਂ, ਪਰ ਆਪਣੇ ਅੰਦਰ ਪਰਮੇਸ਼ਵਰ ਦੇ ਨਾਮ ਨੂੰ ਨਹੀਂ ਟਿਕਾਇਆ। ਧੰਨ ਗੁਰੂ ਰਾਮਦਾਸ, ਅਰਥ ਕਰਨੇ ਪੈਣਗੇ। ਜਿਨ ਹਰ ਖਿਰਦਾ ਨਾਮ ਨਾ ਵਸਿਓ, ਜਿਨ੍ਹਾਂ ਦੇ ਖਿਰਦੇ ਵਿੱਚ ਖਰੀ ਪ੍ਰਭੂ ਦਾ ਨਾਮ ਨਹੀਂ ਵਸਿਆ, ਤਿੰਨ ਮਾਤ ਕੀਜੈ ਹਰ ਬਾਂਝਾ। ਪਰਮਾਤਮਾ, ਜੇ ਇੱਕ ਮਾਈ ਦੀ ਕੁੱਖ ਵਿੱਚੋਂ ਇਹੋ ਜਿਹਾ ਸਾਕਤ ਬਿਰਤੀ ਵਾਲੇ ਨੇ ਜਨਮ ਲੈ ਲਿਆ, ਜਿਹੜਾ ਤੇਰੀਆਂ ਦਾਤਾਂ ਭੋਗ ਕੇ ਤੇਰੀਆਂ ਸਾਹਮਣੇ ਅੱਖਾਂ ਕੱਢਦਾ ਪਿਆ, ਤਿੰਨ ਮਾਤ ਕੀਜੈ ਹਰ ਬਾਂਝਾ, ਉਸ ਦੀ ਮਾਂ ਨੂੰ ਬਾਂਝ ਕਰ ਦੇ। ਘੱਟੋ ਘੱਟ ਇਹੋ ਜਿਹੀ ਨੀਚ ਬਿਰਤੀ ਵਾਲਾ ਹੋਰ ਨਾ ਕੋਈ ਪੈਦਾ ਹੋ ਜਾਏ। ਸਤਿਗੁਰੂ ਨੇ ਬਾਣੀ ਵਿੱਚ ਦੇਖੋ ਅੰਦਰ ਨੂੰ ਝੰਜੋੜਨ ਲਈ ਬਚਨ ਕਹਿਆ। ਕਹਿਣ ਲੱਗੇ, ਕਬੀਰ ਸੋਈ ਕੁੱਲ ਧਨ ਹੈ, ਜਾਂ ਕੁੱਲ ਹਰ ਕੋ ਦਾਸ, ਜੇ ਕੁੱਲ ਦਾਸ ਨਾ ਉਪਜੈ ਸੋ ਕਲ, ਕੁੱਲ ਢਾਕ ਪਲਾਸ। ਕਹਿੰਦੇ ਛਿਛਰੇ ਦੀ ਤਰ੍ਹਾਂ, ਢੱਕ ਪਲਾਹ ਦੀ ਤਰ੍ਹਾਂ, ਜਿਸ ਕੁੱਲ ਦੇ ਵਿੱਚ ਰੱਬ ਦਾ ਪਿਆਰਾ ਨਹੀਂ। ਕਬੀਰ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ, ਜੈ ਕੁੱਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਹਿਤਾਰੀ, ਜੇ ਨ ਰਾਮ ਭਗਤ ਨਹੀਂ ਸਾਧੀ, ਜਨਮਤ ਕਸ ਨਾ ਮੁਯੋ ਅਪਰਾਧੀ। ਕਹਿਣ ਲੱਗੇ, ਗੁਨਾਹ ਕਰਨ ਵਾਲਿਆ, ਇੰਨੇ ਲੋਕ ਮਰੇ, ਤੈਨੂੰ ਜੰਮਦਿਆਂ ਨੂੰ ਮੌਤ ਨਾ ਆ ਗਈ, ਜੇ ਰੱਬ ਦੇ ਸਾਹਮਣੇ ਤੂੰ ਆ ਕੇ ਉਹਦੀ ਬੰਦਗੀ ਵੀ ਨਹੀਂ ਸੀ ਕਰਨੀ। ਹੁਣ ਦੇਖੋ, ਭਾਈ ਸਾਹਿਬ ਹੁਣੀ ਕੀਰਤਨ ਕਰਕੇ ਗਏ ਆ, ਗੁਰੂ ਰਾਮਦਾਸ ਜੀ ਦਾ ਇੱਕ ਬਚਨ ਪੜ੍ਹਿਆ ਉਹਨਾਂ ਨੇ ਸ਼ੰਤ ਰੂਪ ਚ। ਮਹਾਰਾਜ ਜੀ ਨੇ ਕਹਿ ਕਹਿਣ ਲੱਗੇ, ਜਿੰਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ। ਕਾਹਦੇ ਲਈ ਧਰਤੀ ਤੇ ਆਏ ਨੇ ਲੋਕ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਨਾ ਜਪਿਆ। ਜਿੰਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ। ਇਹ ਮਾਨਸ ਜਨਮ ਦੁਲੰਭ ਕਹਿ, ਨਾਮ ਬਿਨਾ ਬਿਰਥਾ ਸਮਝਾਏ। ਪਿਆਰਿਓ, ਨਾਮ ਤੋਂ ਬਿਨਾ ਵਿਅਰਥ ਕਹਿ, ਤੇ ਕਿੰਨਾ ਵਿਅਰਥ ਹੈ ਜੀ। ਬਾਬਾ ਜੀ ਨੇ ਕਿਹਾ, ਬਿਰਥੀ ਸਾਕਤ ਕੀ ਆਰਜਾ, ਸਾਚ ਬਿਨਾ ਕਹਿ ਖੋਬਤ ਸੂਚਾ। ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਂ ਕਹਿ ਦੁਰਗੰਧ। ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ, ਮੇਘ ਬਿਨਾ ਜਿਉਂ ਖੇਤੀ ਜਾਏ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉਂ ਕਿਰਪਨ ਕੇ ਨਿਰਾਰਥ ਦਾਮ। ਬਿਰਥ ਕਿਵੇਂ ਹੈ ਜ਼ਿੰਦਗੀ, ਮਾਨਸ ਜਨਮ ਦੁਲੰਭ ਕਹਿ, ਨਾਮ ਬਿਨਾ ਬਿਰਥਾ ਸਭ ਜਾਏ। ਕਹਿੰਦੇ ਨੇ ਇਸ ਤਰ੍ਹਾਂ ਵਿਅਰਥ ਪੈਲੀ ਬੰਦੇ ਨੇ ਵਾਹੀ, ਜ਼ਿਮੀਦਾਰ ਨੇ। ਬੀਜ ਬੜਾ ਕੀਮਤੀ ਲਿਆ ਕੇ ਪਾਇਆ, ਵਾੜ ਵੀ ਚਾਰ ਚੁਫੇਰੇ ਕਰ ਦਿੱਤੀ। ਇੰਨੀ ਖੱਡ ਭੰਨਵੀਂ ਮਿਹਨਤ ਤੋਂ ਬਾਅਦ ਜੇ ਬੱਦਲਾਂ ਵਿੱਚੋਂ ਕਣੀਆਂ ਨਾ ਪਈਆਂ, ਤੇ ਪਿਆਰਿਓ, ਬੀਜੇ ਹੋਏ ਬੀਜ ਵੀ ਸੜ ਜਾਂਦੇ ਨੇ। ਕਹਿਣ ਲੱਗੇ, ਜੇ ਨਾਮ ਨਾ ਜਪੀਏ ਤੇ ਸੱਚ ਜਾਣੀ ਜ਼ਿੰਦਗੀ, ਇਸ ਤਰ੍ਹਾਂ ਵਿਅਰਥ ਹੈ ਜਿਵੇਂ ਮੇਘ ਤੋਂ ਬਿਨਾਂ ਖੇਤੀ ਸੜ ਜਾਂਦੀ ਹੈ। ਫਿਰ ਜੇ ਕਹੀਏ ਕਿ ਮੈਂ ਇੰਨੇ ਕੰਮ ਕੀਤੇ, ਦੇਖੋ ਗੁਰੂ ਜੀ ਨੇ ਕਿਹਾ ਹੈ ਨਾ, ਕਹਿਣ ਲੱਗੇ, ਬਿਨ ਸਿਮਰਨ ਦਿਨ ਰੈਨ ਬਿਰਥਾ ਬਿਖਾਏ, ਮੇਘ ਬਿਨਾਂ ਜਿਉਂ ਖੇਤੀ ਜਾਏ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜੇ ਕਹੀਏ ਮੈਂ ਸਵੇਰੇ ਇੰਨੇ ਵਜੇ ਉੱਠ ਕੇ ਕੰਮ ਤੇ ਚਲਾ ਗਿਆ, ਇੰਨਾ ਕੁਛ ਮੈਂ ਆਪਣੀ ਜ਼ਿੰਦਗੀ 'ਚ ਕਮਾਇਆ, ਇੰਨਾ ਮੈਂ ਘਰ ਬਣਾਏ, ਇੰਨੀ ਮੇਰੇ ਕੋਲ ਧਨ ਦੌਲਤ, ਤੇ ਸਤਿਗੁਰੂ ਕਹਿੰਦੇ ਨੇ ਕੰਜੂਸ ਬੰਦਾ ਸਾਰੀ ਜ਼ਿੰਦਗੀ ਇਕੱਠਿਆਂ ਕਰਦੀ ਰਹਿੰਦਾ, ਵਰਤਣਾ ਕੋਈ ਨਹੀਂ ਮਿਲਦਾ। ਕੰਜੂਸ ਬੰਦੇ ਲਈ ਚੇਤੇ ਰੱਖੋ, ਪਾਟੀ ਕੱਪੜੇ ਨੇ ਭਾਵੇਂ ਅਰਬਾਂ ਖਰਬਾਂ ਪਤੀ ਬਣ ਜਾਏ, ਉਹਦੇ ਲਈ ਅਰਬ ਰੁਪਈਏ ਦੀ ਕੋਈ ਕੀਮਤ ਨਹੀਂ। ਤੇ ਸਤਿਗੁਰੂ ਗੁਰੂ ਅਰਜੁਨ ਸਾਹਿਬ ਕਹਿਣ ਲੱਗੇ, ਉਹ ਨਾਮ ਤੋਹੀਣਿਆ ਤੇਰੇ ਹਰ ਕੰਮ ਦੀ ਕੀਮਤ ਇੰਨੀ ਕੁ ਹੈ ਜਿਵੇਂ ਕਜੂਸ ਵਾਸਤੇ ਰੁਪਈਏ ਦੀ ਕੋਈ ਕੀਮਤ ਨਹੀਂ। ਦੂਜਿਆਂ ਲਈ ਹੋ ਸਕਦੀ ਹੈ, ਜਿਉਂ ਕਿਰਪਨ ਕੇ ਨਿਰਾਰਥ ਦਾਮ ਕਿਸੇ ਅਰਥੋਂ ਦਮੜੀਆਂ ਨਾਈਆਂ, ਮਰਨ ਤੋਂ ਬਾਅਦ ਭਾਵੇਂ ਉਹਦੇ ਬੈਂਕਾਂ ਵਿੱਚੋਂ ਅਰਬਾਂ ਰੁਪਈਆ ਨਿਕਲੇ, ਪਰ ਉਹਨੇ ਤਾਂ ਜਾਂਦੀ ਜੀ ਸਾਰੀ ਜ਼ਿੰਦਗੀ ਨਾ ਚੰਗਾ ਕੱਪੜਾ ਪਾਇਆ, ਨਾ ਚੰਗਾ ਖਾਧਾ, ਨਾ ਚੰਗਾ ਹੰਡਾਇਆ। ਗੁਰੂ ਜੀ ਨੇ ਅੱਜ ਮਿਹਰ ਕੀਤੀ, ਕਹਿਣ ਲੱਗੇ, ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁਣੀ ਦੇ ਫਿਰੈ ਬਿਨ ਨਾਵੈ ਓਏ ਖੱਪ ਖੱਪ ਮੂਵੇ ਕਰਾਂਝਾ। ਤਿਨ ਸੁਣੀ ਦੇ, ਉਹਨਾਂ ਦਾ ਸਰੀਰ ਸੁਣਿਆ ਹੈ ਨਾਮ ਤੋਂ ਬਿਨਾਂ ਖਾਲੀ। ਫਿਰ ਹੁਣ ਜਿਹੜਾ ਦੇਹ ਸੁਣੀ ਹੈ ਨਾ, ਸੁਣੀ ਦੇਹ ਨੂੰ ਆਪਾਂ ਭੂਤ ਕਹਿੰਦੇ ਹਾਂ, ਜਦੋਂ ਅੰਦਰੋਂ ਆਤਮਾ ਨਿਕਲ ਜਾਏ। ਬਾਬਾ ਜੀ ਨੇ ਕਿਹਾ ਭੂਤ ਭੂਤ ਸਾਰੇ ਕਹਿੰਦੇ ਨੇ, ਪ੍ਰੇਤ ਪ੍ਰੇਤ ਸਾਰੇ ਕਹਿੰਦੇ ਨੇ। ਪਿਆਰਿਓ, ਜੇ ਸੁਣੀ ਦੇਹ ਵਿੱਚ ਨਾਮ ਨਹੀਂ ਤੇ ਉਹ ਬੰਦਾ ਇਸ ਤਰ੍ਹਾਂ ਜਿਸਮ ਕਰਕੇ ਜਿਵੇਂ ਆਤਮਾ ਨਿਕਲਣ ਤੋਂ ਬਾਅਦ ਦੇਹ ਸੁਣੀ ਹੋ ਜਾਂਦੀ ਹੈ, ਫਿਰ ਸੁਣੀ ਦੇਹ 'ਚ ਤੇ ਕਿਸੇ ਨੇ ਤੇ ਬਹਿਣਾ ਹੀ ਹੈ ਨਾ। ਬੜੇ ਲੋਕ ਇਹ ਸੁਣਨ ਨੂੰ ਮਿਲਦਾ ਵੀ ਇਹਦੇ ਅੰਦਰ ਭੂਤ ਆ ਗਿਆ ਜੀ, ਇਹਦੇ ਅੰਦਰ ਜਿੰਨ ਆ ਗਿਆ ਜੀ, ਇਹਦੇ ਅੰਦਰ ਕਸਰ ਆ ਗਈ ਜੀ, ਤੇ ਜਿਹਨੇ ਗੁਰੂ ਨਾਨਕ ਸਾਹਿਬ ਨੂੰ ਆਪਣੇ ਅੰਦਰ ਆਵਾਜ਼ ਨਹੀਂ ਦੇਣੀ ਤੇ ਪਿਆਰਿਓ ਉਹਦੇ ਅੰਦਰ ਭੂਤ ਹੀ ਆ ਕੇ ਬਹਿਣੇ, ਉਹਦੇ ਅੰਦਰ ਕਿਤੇ ਸੰਤ ਤੇ ਨਹੀਂ ਆ ਕੇ ਬਹਿ ਜਾਣੇ। ਅੰਦਰ ਆਵਾਜ਼ ਦਿੱਤੀ ਗੁਰੂ ਨੂੰ, ਗੁਰੂ ਅਮਰਦਾਸ ਜੀ ਨੇ ਤਾਂ ਸਪਸ਼ਟ ਹੀ ਕਹਿ ਦਿੱਤਾ ਸੀ, ਮਾਈ ਲੈ ਕੇ ਗਈ, ਮਹਾਰਾਜ ਮੇਰੇ ਪੁੱਤਰ ਨੂੰ ਭੂਤ ਚੰਬੜ ਗਿਆ। ਤੇ ਸੱਚੇ ਪਾਤਸ਼ਾਹ ਕਿਹਾ ਮਾਈ ਨੂੰ ਕਦੀ ਪੁੱਤਰ ਨੂੰ ਜਪਜੀ ਸਾਹਿਬ ਸੁਣਾਈ? ਕਹਿਣ ਲੱਗੇ ਉਹ ਬੇਟਾ ਜਪਜੀ ਸਾਹਿਬ ਪੜ੍ਹੇ? ਉਹ ਕਹਿੰਦਾ ਮੈਂ ਤਾਂ ਨਾ ਹੀ ਅੱਜ ਸੁਣਿਆ। ਮਹਾਰਾਜ ਨੇ ਕਿਹਾ ਜਿਹਨੇ ਕਦੀ ਜਿਉਂਦੇ ਜੀ ਜਪਜੀ ਸਾਹਿਬ ਬਾਣੀ ਨਹੀਂ ਪੜ੍ਹੀ, ਨਾਮ ਨਹੀਂ ਜਪਿਆ, ਮਾਈ ਲੈ ਜਾ ਆਪਣੇ ਪੁੱਤਰ ਨੂੰ, ਤੇਰਾ ਪੁੱਤਰ ਖੁਦ ਹੀ ਭੂਤ ਹੈ, ਭੂਤ ਨੂੰ ਭੂਤ ਕੀ ਚੰਬੜ ਜਾਣਾ। ਜੇ ਬੰਦਾ ਬਾਣੀ ਨਹੀਂ ਪੜ੍ਹਦਾ, ਅੱਜ ਗੁਰੂ ਸਾਹਿਬ ਦੇ ਬਚਨ ਨੇ, ਮਤ ਸਮਝਣਾ ਕਿ ਸ਼ਾਇਦ ਭਾਈ ਸਾਹਿਬ ਕਥਾ ਝਿੜਕਾ ਵਾਲੀ ਗੱਲ ਕਰੀ ਗਏ, ਨਹੀਂ, ਜਿਨ ਖਰ ਕਿਰਦਾ ਨਾਮ ਨਾ ਬਸਿਓ ਤਿਨ ਮਾਤ ਕੀਜੈ ਖਰ ਬਾਂਝਾ ਤਿਨ ਸੁਣੀ ਦੇ ਫਿਰੈ ਬਿਨ ਨਾਵੈ ਓਏ ਖੱਪ ਖੱਪ ਮੂਵੇ ਕਰਾਂਝਾ। ਕਰਾਂਝਾ ਦਰਸ ਹੁੰਦਾ ਖਿੱਜ ਖਿੱਜ ਕੇ, ਸਾਰਾ ਦਿਨ ਖਿੱਜੀ ਜਾਣਗੇ, ਮੱਥੇ 'ਤੇ ਤਿਉੜੀ ਨਹੀਂ ਲੈਣੀ, ਕਲਪੀ ਜਾਣਗੇ। ਗੁਰੂ ਜੀ ਕਹਿੰਦੇ ਨੇ ਬੰਦੇ ਦੇ ਪ੍ਰਾਣ ਨਿਕਲਣ ਕਿਤੇ ਇੱਕ ਮਿੰਟ 'ਚ ਸਵਾਸ ਨਿਕਲਣ 'ਤੇ ਮਰਦਾ। ਕਹਿਣ ਲੱਗੇ ਨਾਮ ਤੋਂ ਹੀਣੇ ਸਾਰਾ ਜ਼ਿੰਦਗੀ ਮਰੀ ਜਾਂਦੇ, ਖੱਪੀ ਜਾਂਦੇ ਨੇ ਨਾ। ਹੇ ਸਤਿਗੁਰੂ, ਕਿਰਪਾ ਕਰੋ, ਸੱਚੀ ਮੁੱਚੀ ਅਸੀਂ ਸੁਣੇ ਹਾਂ, ਪਰ ਤੁਸੀਂ ਕਿਰਪਾਲੂ ਉਹ ਸਾਨੂੰ ਬਖਸ਼ ਲਓ। ਫਿਰ ਅੱਗੇ ਕਹਿਣ ਲੱਗੇ, ਹਰ ਕੀਰਤ ਕਲਯੁਗ ਪਦ ਉੱਤਮ ਹਰ ਪਾਈਐ ਸਤਿਗੁਰ ਮਾਝਾ। ਹਰ ਕੀਰਤ ਕਲਯੁਗ ਪਦ ਉੱਤਮ, ਹਰੀ ਦੀ ਕੀਰਤੀ ਇਸ ਘੋਰ ਕਲਯੁਗ ਵਿੱਚ ਸਭ ਤੋਂ ਉੱਚੀ ਪਦਵੀ ਹੈ। ਪਿਆਰਿਓ, ਜਿਸ ਬੰਦੇ ਨੇ ਇਸ ਘੋਰ ਕਲਯੁਗ ਵਿੱਚ ਵਾਹਿਗੁਰੂ ਜਪ ਲਿਆ ਨਾ, ਉਹਦੇ ਲਈ ਦਾਨ, ਉਹਦੇ ਲਈ ਪੁੰਨ, ਉਹਦੇ ਲਈ ਜੱਗ ਕੋਈ ਵੀ ਮਹਿਣਾ ਨਹੀਂ ਰੱਖਦਾ। ਜਿਹਦੇ ਕੋਲ ਨਾਮ ਆ ਗਿਆ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਜਿਹੜੇ ਗੋਬਿੰਦ ਦੇ ਗੁਣਾਂ ਨੂੰ ਗਾਉਂਦੇ ਨੇ। ਹਜ਼ੂਰ ਨੇ ਕਿਹਾ ਹਰ ਕੀਰਤ ਕਲਯੁਗ ਪਦ ਉੱਤਮ, ਇਸ ਕਲਯੁਗ ਦੇ ਸਮੇਂ ਵਿੱਚ ਪਰਮਾਤਮਾ ਦੀ ਕੀਰਤੀ ਸਭ ਤੋਂ ਉੱਤਮ ਪਦਵੀ ਹੈ। ਹਰ ਪਾਈਐ ਹਰੀ ਮਿਲੇਗਾ, ਕਿਵੇਂ ਜੀ? ਸਤਿਗੁਰ ਮਾਝਾ। ਹੁਣ ਪਹਿਲਾ ਸ਼ਬਦ ਆਇਆ ਸੀ ਮਾਝਾ, ਉਹਦਾ ਅਰਥ ਸੀ ਵਿੱਚ। ਹਰ ਪਾਈਐ ਸਤਿਗੁਰ ਮਾਝਾ, ਇੱਥੇ ਮਾਝਾ ਦਾ ਅਰਥ ਹੈ ਰਾਹੀਂ। ਕਹਿਣ ਲੱਗੇ ਉਹ ਪਰਮਾਤਮਾ ਮਿਲੇਗਾ ਕੇਵਲ ਸਤਿਗੁਰੂ ਦੇ ਰਾਹੀਂ। ਬਚਨ ਕੀਤੋ ਨੇ ਖਉ ਬਲਿਹਾਰੀ ਸਤਿਗੁਰ ਆਪਣੇ ਧੰਨ ਗੁਰੂ ਰਾਮਦਾਸ। ਕਹਿੰਦੇ ਨੇ ਅਸੀਂ ਆਪਣੇ ਸਤਿਗੁਰੂ ਗੁਰੂ ਅਮਰਦਾਸ ਤੋਂ ਕੁਰਬਾਨ ਹਾਂ। ਮੈਂ ਬਲਿਹਾਰ ਜਾਂਦਾ ਸਤਿਗੁਰੂ ਤੋਂ, ਕਿਉਂ ਜੀ? ਜਿਨ ਗੁਪਤ ਨਾਮ ਪਰਗਾਜਾ। ਸਾਡੇ ਹਰ ਇੱਕ ਦੇ ਸਰੀਰ ਅੰਦਰ ਨਾਮ ਹੈ, ਪਰ ਪਿਆਰਿਓ ਨਾਮ ਪ੍ਰਗਟ ਨਹੀਂ ਹੋਇਆ। ਮੇਰੀ ਬੇਨਤੀ ਸਮਝਿਓ, ਕੋਈ ਬੰਦਾ ਐਸਾ ਨਹੀਂ ਜਿਹਦੇ ਅੰਦਰ ਨਾਮ ਨਹੀਂ। ਆ ਜਿਸ ਜ਼ਮੀਨ 'ਤੇ ਆਪਾਂ ਬੈਠੇ ਹਾਂ, ਗਰਮੀ ਦੇ ਦਿਨ ਹੋਣ, ਬੰਦੇ ਨੂੰ ਲੱਗੀ ਹੋਵੇ ਪਿਆਸ ਤੇ ਜ਼ਮੀਨ ਉੱਤੇ ਤੜਫੀ ਜਾਏ, ਛੜਾਂ ਮਾਰੀ ਜਾਂ ਲੱਤਾਂ ਪੈਰ ਮਾਰੀ ਜਾਏ, ਮੈਂ ਪਿਆਸ ਨਾਲ ਮਰ ਚੱਲਿਆ ਵਾਂ, ਤੇ ਅੱਗੋਂ ਸਿਆਣੇ ਲੋਕ ਕਹਿਣਗੇ ਜਿਸ ਜ਼ਮੀਨ ਦੇ ਉੱਤੇ ਤੂੰ ਤੜਪਿਆ ਪਿਆ ਨਾ, ਚੇਤੇ ਰੱਖੀ ਇਸ ਜ਼ਮੀਨ ਦੇ ਥੱਲੇ ਵੀ ਪਾਣੀ ਹੈ, ਪਰ ਭਾਗਹੀਣ ਬੰਦਿਆ ਧਰਤੀ ਪੁੱਟਣ ਤੋਂ ਬਿਨਾਂ ਪਾਣੀ ਕਦੀ ਨਹੀਂ ਮਿਲਦਾ ਹੁੰਦਾ। ਪਿਆਸ ਨਾਲ ਬੰਦਾ ਤੜਪਦਾ ਤੇ ਪੈਰਾਂ ਥੱਲੇ ਪਾਣੀ, ਕਿਹੜਾ ਐਸਾ ਅੰਦਰ ਹੈ ਜਿਸ ਵਿੱਚ ਨਾਮ ਨਹੀਂ। ਕਈ ਵਾਰੀ ਅਸੀਂ ਕਹਿੰਦੇ ਹਾਂ ਨਾ ਫਲਾਣੇ ਬੰਦੇ ਦੇ ਅੰਦਰ ਨਾਮ ਚੱਲ ਪਿਆ, ਆ ਗੁਰਮੁਖ ਪਿਆਰੇ ਵਾਹਿਗੁਰੂ ਸ਼ਬਦ ਤੁਸੀਂ ਜਪਦੇ ਹੋ। ਇੱਕ ਵਾਰੀ ਕਈ ਵਾਰੀ ਜਪਣ ਦੀ ਲੋੜ ਪੈਂਦੀ ਹੈ। ਜਿਹੜੇ ਗੁਰਮੁਖ ਰੰਗ ਰਤੜੇ ਨੇ ਉਹਨਾਂ ਦੀ ਗੱਲ ਕਰ ਰਿਹਾ, ਆਪਣੀ ਨਹੀਂ। ਪੰਜ ਕੁ ਮਿੰਟ ਸਿਰਫ ਅੰਦਰ ਗੁਰੂ ਗੁਰੂ ਚਲਾਉਣ ਦੀ, ਦੋ ਚਾਰ ਮਿੰਟ ਲੋੜ ਪੈਂਦੀ। ਜਿਹੜੇ ਜੁੜੇ ਨੇ ਉਹਨਾਂ ਨੂੰ ਤਾਂ ਬੋਲਣ ਦੀ ਵੀ ਲੋੜ ਨਹੀਂ ਪੈਂਦੀ, ਬਸ ਇੱਕ ਵਾਰੀ ਕਹਿਣ ਦੀ ਦੇਰ ਹੈ, ਪਰਤ ਕੇ ਜ਼ਬਾਨ ਬੰਦ ਹੁੰਦੀ ਹੈ, ਅੰਦਰੋਂ ਗੁਰੂ ਗੁਰੂ ਆਪ ਹੀ ਚੱਲੀ ਜਾਂਦੇ। ਉਹ ਕਿਉਂ ਚੱਲ ਪਿਆ ਜੀ? ਅਸਲ 'ਚ ਨਾਮ ਅੰਦਰ ਹੈ, ਨਾਦ ਅੰਦਰ ਹੈ, ਪਰ ਗੁਪਤ ਪਿਆ ਹੈ। ਜਦੋਂ ਗੁਰੂ ਕਿਰਪਾ ਕਰਦਾ ਪਿਆਰਿਓ, ਅੰਦਰ ਦੇ ਭਰਮ ਦੇ ਛੋੜ ਕੱਟ ਕੇ ਨਾਮ ਨੂੰ ਪ੍ਰਗਟ ਕਰ ਦਿੰਦਾ ਹੈ। ਧੰਨ ਗੁਰੂ ਰਾਮਦਾਸ ਕਹਿੰਦੇ ਨੇ, ਮਿਹਰ ਕਰਦੇ ਨੇ, ਖਉ ਬਲਿਖਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪ੍ਰਗਾਜਾ। ਤੇ ਕਿਵੇਂ ਕੀਤਾ ਪ੍ਰਗਟ ਜੀ? ਮੇਰੇ ਧੰਨ ਗੁਰੂ ਰਾਮਦਾਸ ਜੀ ਦਾ ਅਜੈਤ ਸ੍ਰੀ ਰਾਗ ਵਿੱਚ ਹੀ ਬਚਨ ਆਉਂਦਾ, ਮੇਰਾ ਹੀਅਰ ਹੈ ਰਤਨ ਨਾਮ ਖਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲਵਿਖ ਦੁੱਖ ਉਤਰੇ, ਗੁਰਨਾਮ ਦੀਓ ਰਿਨ ਲਾਥਾ। ਗੁਰੂ ਨੇ ਮੱਥੇ ਤੇ ਹੱਥ ਰੱਖਿਆ ਤੇ ਗੁਪਤ ਨਾਮ ਅੰਦਰੋਂ ਪ੍ਰਗਟ ਹੋਇਆ, ਗੁਪਤ ਸ਼ਬਦ ਅੰਦਰ ਚੱਲ ਪਿਆ। ਸਤਿਗੁਰੂ ਮੇਰ ਕਰ ਰਹੇ ਨੇ, ਦਰਸ਼ਨ ਸਾਧ ਮਿਲਿਓ ਵਡਭਾਗੀ, ਸਭ ਕਿਲਵਿਖ ਗਏ ਗਵਾਜਾ। ਵੱਡਿਆਂ ਭਾਗਾਂ ਵਾਲਿਆਂ ਨੂੰ ਦਰਸ਼ਨ ਹੋਏ ਸਾਧੂ ਦੇ, ਗੁਰੂ ਸਤਿਗੁਰੂ ਦੇ, ਜਿੰਨੇ ਵੀ ਕਿਲ ਵਿਖ ਸਨ ਸਾਰੇ ਗਵਾਚ ਗਏ। ਸਤਿਗੁਰ ਸ਼ਾਹ ਪਾਇਆ ਵਡਦਾਣਾ, ਹਰ ਕੀ ਏ ਬਹੁ ਗੁਣ ਸਾਂਝਾ। ਕਹਿੰਦੇ ਨੇ ਗੁਰਮੁਖੋ, ਮੈਨੂੰ ਤਾਂ ਸ਼ਾਹ ਮੇਰਾ ਗੁਰੂ ਮਿਲ ਗਿਆ, ਤੇ ਏਡਾ ਸਿਆਣਾ ਇੰਨਾ ਸੁਗੜ ਗੁਰੂ ਕਿ ਜਿਸ ਨੇ ਕਿਰਪਾ ਕਰਕੇ ਮੇਰੀ ਰੱਬ ਨਾਲ ਸਾਂਝ ਪਵਾ ਦਿੱਤੀ। ਕਹਿਣ ਲੱਗੇ ਮੈਂ ਰੱਬ ਨਾਲ ਆਪਣੇ ਗੁਣ ਸ਼ੇਅਰ ਕਰਨ ਲੱਗ ਪਿਆ, ਗੁਣ ਸਾਂਝੇ ਕਰਨ ਲੱਗਾ, ਹਰ ਕੀ ਏ ਬਹੁ ਗੁਣ ਸਾਂਝਾ। ਹੁਣ ਪਿਆਰਿਓ, ਤੁਸੀਂ ਸਿਆਣੇ ਬੈਠੇ ਹੋ, ਮੈਲਾ ਪਾਣੀ ਕਿਤੇ ਨਿਰਮਲ ਪਾਣੀ ਦੇ ਭੰਡਾਰ ਵਿੱਚ ਸੱਟ ਦਈਏ, ਉਹਦੇ ਨਾਲ ਸਾਂਝ ਪਾ ਲੈ, ਤੇ ਨਿਰਮਲ ਪਾਣੀ ਮੈਲੇ ਪਾਣੀ ਨੂੰ ਨਿਰਮਲ ਕਰ ਦਿੰਦਾ ਹੈ, ਸਾਂਝ ਬਣ ਗਈ ਉਹਦੇ ਨਾਲ। ਆਮ ਗਰੀਬ ਬੰਦਾ ਕਿਸੇ ਤਕੜੇ ਭਰਾ ਨੂੰ ਕਹਿ, ਭਰਾਵਾ ਚੱਲ ਕੋਈ ਨੀ, ਤੇਰੇ 99 ਪੈਸੇ ਸੀ, ਮੇਰਾ 1 ਪੈਸੇ ਵਿੱਚ ਪਾ ਲੈ, ਮੈਨੂੰ ਆਪਣੇ ਨਾਲ ਸਾਂਝੀ ਬਣਾ ਲੈ। ਤੇ ਪਿਆਰਿਓ ਯਾਦ ਰੱਖੋ, 99 ਵਾਲਿਆਂ ਨਾਲ 1 ਵਾਲਾ ਵੀ ਤਰਨ ਲੱਗ ਪੈਂਦਾ। ਧੰਨ ਗੁਰੂ ਰਾਮਦਾਸ ਕਹਿੰਦੇ ਨੇ, ਅਸੀਂ ਰੁਲਦੇ ਸਾਂ, ਅਸੀਂ ਗਰੀਬ ਕਾ, ਸਾਡਾ ਕੋਈ ਸਹਾਰਾ ਨਹੀਂ। ਮੇਰੇ ਗੁਰੂ ਅਮਰਦਾਸ ਨੇ ਕਿਰਪਾ ਕੀਤੀ, ਮੇਰੇ ਗੁਣਾਂ ਦੀ ਸਾਂਝ ਰੱਬ ਨਾਲ ਪਵਾ ਦਿੱਤੀ। ਮੇਰੇ ਪਰਮਾਤਮਾ ਤੇ ਗੁਣਾਂ ਦੇ ਖਜ਼ਾਨੇ ਸਨ, ਇੱਕ ਵਾਰੀ ਸਾਂਝ ਪੈਣ ਦੀ ਦੇਰ ਸੀ, ਉਹਨੇ ਮੇਰਾ ਅੰਦਰ ਵੀ ਗੁਣਾਂ ਨਾਲ ਭਰ ਦਿੱਤਾ, ਕਿਉਂਕਿ ਉਹ ਵੱਡਾ ਹੈ, ਹਰ ਕੀ ਇਹ ਬਹੁ ਗੁਣ ਸਾਂਝਾ। ਹੁਣ ਪਹਿਲੀ ਤੁਕ ਤਾਂ ਕਹੀ ਸੀ, ਜਿਨ੍ਹਾਂ ਦੇ ਅੰਦਰ ਨਾਮ ਨਹੀਂ ਵਸਿਆ ਉਹ ਦੇਹਾਂ ਸੁਣੀਆਂ ਨੇ, ਜਿਨ੍ਹਾਂ ਅੰਦਰ ਨਾਮ ਨਹੀਂ ਵਸਿਆ ਉਹਨਾਂ ਦੀ ਮਾਤ ਬਾਂਝ ਹੋ ਜਾਏ। ਪਰ ਅਖੀਰ ਵਾਲੀ ਤੁਕ 'ਚ ਇੰਨਾ ਵੱਡਾ ਭਰੋਸਾ ਦੇ ਦਿੱਤਾ ਨਾ। ਪਹਿਲੀ ਤੁਕ ਸੀ, ਜਿਨ ਹਰ ਖਿਰਦਾ ਨਾਮ ਨਾ ਵਸਿਓ, ਤਿੰਨ ਮਾਤ ਕੀਜੈ ਖਰ ਬਾਂਝਾ, ਤਿੰਨ ਸੁਣੀ ਦੇ ਫਿਰੈ ਬਿਨ ਨਾਮੈ, ਉਹ ਖਪ ਖਪ ਮੂਏ ਕਰਾਂਝਾ। ਅਖੀਰ ਵਿੱਚ ਕਹਿਣ ਲੱਗੇ, ਜਿਨ ਕਉ ਕਿਰਪਾ ਕਰੀ ਜਗ ਜੀਵਨ, ਜਿਨ੍ਹਾਂ ਉੱਤੇ ਜਗਤ ਦੇ ਜੀਵਨ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਹਰ ਉਰ ਧਾਰਿਓ ਮਨ ਮਾਝਾ, ਉਹਨਾਂ ਨੇ ਆਪਣੇ ਮਨ ਵਿੱਚ ਪਰਮਾਤਮਾ ਦੇ ਨਾਮ ਨੂੰ ਧਾਰਨ ਕਰ ਲਿਆ। ਤੇ ਧੰਨ ਗੁਰੂ ਰਾਮਦਾਸ ਜੀ, ਜਿਨ੍ਹਾਂ ਦੇ ਅੰਦਰ ਨਾਮ ਵਸ ਗਿਆ ਉਹਨਾਂ ਦਾ ਪਾਰ ਉਤਾਰਾ। ਕਹਿਣ ਲੱਗੇ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਆ ਧਰਮ ਰਾਜ ਤੋਂ ਲੋਕ ਤਰਿੰਦੇ ਨੇ, ਲੇਖਾ ਹੋਣਾ, ਤੇ ਬਾਬਾ ਜੀ ਨੇ ਬਾਣੀ 'ਚ ਵੀ ਕਿਹਾ ਕਿ ਲਿਖ ਨਾਮੈ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾ ਲਿਆ। ਤੇ ਪਿਆਰਿਓ, ਜਿਸ ਬੰਦੇ ਦੀ ਵਈ, ਜਿਸ ਬੰਦੇ ਦਾ ਖਾਤਾ ਹੈ ਬਾਣੀ ਦੀਆਂ ਤੁਕਾਂ ਨੇ, ਧਰਮ ਰਾਏ ਦਰ ਕਾਗਦ ਫਾਰੇ ਜਾਂ ਨਾਨਕ ਲੇਖਾ ਸਮਝਾ, ਬਹੁਤ ਕੁਝ ਲਿਖਿਆ ਸੀ ਉੱਤੇ, ਇਹਨੇ ਇੰਨਾ ਵੀ ਝੂਠ ਬੋਲਿਆ, ਇਹਨੇ ਪਾਪ ਕੀਤੇ, ਇੰਨਾ ਕਪਟ ਕੀਤਾ, ਇੰਨਾ ਛਲ ਕੀਤਾ, ਇੰਨੇ ਗੁਨਾਹ ਕੀਤੇ। ਕਹਿਣ ਲੱਗੇ, ਜਦੋਂ ਗੁਰੂ ਨਾਲ ਗਿਆ ਨਾ, ਧੰਨ ਗੁਰੂ ਨਾਨਕ ਸਾਹਿਬ ਜਦੋਂ ਨਾਲ ਗਏ ਨਾ, ਮੇਰੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਦਿੱਤਾ ਗੁਰਮੰਤਰ ਨਾਲ ਗਿਆ ਨਾ, ਤੇ ਧਰਮ ਰਾਏ ਨੇ ਪਹਿਲਾਂ ਹੀ ਬੰਦੇ ਦੇ ਸਾਰੇ ਕਾਗਜ਼ ਪਾੜ ਕੇ ਰੱਦੀ ਛੱਡ ਦਿੱਤੇ। ਕਹਿਣ ਲੱਗੇ ਇਹਦਾ ਲੇਖਾ ਨਾ ਕਰਿਓ, ਸਾਡਾ ਵੀ ਕੱਲ ਨੂੰ ਲੇਖਾ ਹੋ ਸਕਦਾ। ਧਰਮ ਰਾਜ ਨੇ ਕਾਗਜ਼ ਪਾੜ ਦਿੱਤੇ ਜਿਨ੍ਹਾਂ ਉੱਤੇ ਪਰਮਾਤਮਾ ਦੀ ਦਇਆ ਹੋਈ। ਆਓ ਗੁਰਮੁਖੋ, ਮਨ ਨੂੰ ਸਮਝਾਈਏ, ਇਹ ਨਹੀਂ ਜੇ ਸਮਝਦਾ। ਪੱਟ ਚਾਂਦ ਨੇ ਉਹਦੇ ਸ਼ਬਦ ਨੇ, ਵੈਸੇ ਸ਼ਬਦ ਗੁਰੂ ਤੇਗ ਬਹਾਦਰ ਜੀ ਦੇ ਨਹੀਂ, ਉਹ ਪੱਟ ਚਾਂਦ ਨੇ ਗੁਰੂ ਸਾਹਿਬ ਦੇ ਮੁਖ ਤੋਂ ਕਹਾਏ। ਕਹਿਣ ਲੱਗੇ ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਏ। ਇਹਨੂੰ ਸ਼ਬਦ ਨਾਲ ਹੋੜੀਏ, ਮਨ ਨੂੰ ਕਿਵੇਂ ਹੋੜੀਏ? ਮੈਂ ਸਿਰਫ ਸੰਖੇਪ ਚ ਬੇਨਤੀ ਕਰਦਿਆਂ, ਜਦੋਂ ਕਿਸੇ ਦਾ ਬੁਰਾ ਸੋਚਦਾ ਹੈ ਨਾ, ਤੇ ਬਾਣੀ ਪੜ੍ਹੀ ਹੋਵੇ ਨਾ, ਇੱਕੋ ਦਮ ਮਨ ਨੂੰ ਤੁਕ ਸੁਣਾ ਦਈਏ, ਮਨਾ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਅਖੰਡਾਏ। ਜਦੋਂ ਕਿਤੇ ਕਿਸੇ ਦੇ ਤਨ ਨੂੰ ਦੇਖ ਕੇ ਗੰਦੀ ਬਿਰਤੀ ਪੈਦਾ ਕਰਦਾ ਤੇ ਮਨ ਨੂੰ ਸਮਝਾ ਦਈਏ, ਤੈਨੂੰ ਗੁਰੂ ਨੇ ਕਿਹਾ ਨੀ ਮਨ ਰੇ ਕੌਣ ਕੁਮਤੈ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ। ਤੈਨੂੰ ਭਾਈ ਸਾਹਿਬ ਨੇ ਸਮਝਾਇਆ ਨੀ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਤੈਨੂੰ ਗੁਰੂ ਜੀ ਨੇ ਝੂਠ ਬੋਲੇ ਤੇ ਕਿਹਾ ਨਹੀਂ ਕਿ ਮਿੱਥਿਆ ਨਾ ਹੀ ਰਸਨਾ ਪਰਸ, ਜਿੰਨੀਆਂ ਤੁਕਾਂ ਸਾਨੂੰ ਚੇਤੇ ਨੇ ਨਾ ਪਿਆਰਿਓ, ਉਹਨਾਂ ਨੂੰ ਘੱਟੋ ਘੱਟੂ ਦਾ ਯਾਦ ਕਰੀਏ ਤੇ ਫਿਰ ਸੱਚ ਜਾਣਿਓ। ਕਥਾ ਵਿੱਚ ਕੀਰਤਨ ਵਿੱਚ ਕਈ ਕੋਈ ਗੱਲ ਚੇਤੇ ਕਰ ਲਈਏ ਤੇ ਡਿੱਗਦਾ ਹੋਇਆ ਮਨ ਹੋੜਿਆ ਜਾਏਗਾ, ਇਹ ਕਾਬੂ ਆਏਗਾ। ਮਾਬਾ ਜੀ ਨੇ ਕਿਹਾ ਭੂਲਾ ਮਨ ਸਮਝੈ ਗੁਰ ਸ਼ਬਦੀ, ਇਹ ਗੁਰੂ ਦੇ ਸ਼ਬਦ ਨਾਲ ਇਹਨੇ ਕਾਬੂ ਆਉਣਾ। ਜੇ ਆਪਣੀਆਂ ਉਕਤੀਆਂ ਜੁਕਤੀਆਂ ਦਲੀਲਾਂ ਨਾਲ ਨਹੀਂ ਪੈਦਾ ਹੋਣਾ, ਇਹਨੇ ਕਾਬੂ ਆਉਣਾ। ਫੋਕੀ ਫਿਲਾਸਫੀ ਨਾਲ ਵੀ ਨਹੀਂ ਕਾਬੂ ਆਉਣਾ। ਹਾਂ, ਮੇਰਾ ਗੁਰੂ ਕਿਰਪਾ ਕਰੇ, ਇੱਕੋ ਗੱਲ ਕਹੀ ਸੀ ਪਹਿਲੇ ਦਿਨ ਭਾਈ ਲੈਣੇ ਨੂੰ, ਘੋੜੇ ਦੀਆਂ ਲਗਾਮਾਂ ਪਕੜੀਆਂ ਤੇ ਘੋੜੇ ਤੇ ਚੜਿਆ ਬਾਬਾ ਲੈਣਾ ਕਰਤਾਰਪੁਰ ਧਰਮਸ਼ਾਲਾ ਚਲਾ ਗਿਆ। ਪਰਤ ਕੇ ਕਿਹਾ ਮਹਾਰਾਜ ਮੇਰੇ ਤੋਂ ਭੁੱਲ ਹੋ ਗਈ। ਹੱਸ ਕੇ ਕਹੇ ਉਹਨੇ ਲੈਣੇ ਆ, ਅੱਜ ਘੋੜੇ ਦੀਆਂ ਲਗਾਮਾਂ ਪਕੜਾਈਆਂ ਨੀ ਤੇ ਕਰਤਾਰਪੁਰ ਤੈਨੂੰ ਲੈ ਆਇਆ ਵਾਂ, ਅੱਜ ਤੋਂ ਬਾਅਦ ਮਨ ਦੀਆਂ ਲਗਾਮਾਂ ਪਕੜਾ ਦੇ, ਮੈਂ ਤੈਨੂੰ ਕਰਤਾਰ ਦੇ ਘਰ ਚ ਲੈ ਜਾਵਾਂ, ਰੱਬ ਦੇ ਘਰ ਚ ਲੈ ਜਾਵਾਂਗਾ, ਤੂੰ ਲਗਾਮਾਂ ਪਕੜਾ ਖਾ ਮਨ ਦੀਆਂ। ਸਤਿਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।